ਸਤਿਗੁਰ ਤੇ ਖੁਸ਼ੀਆਂ ਦੇ ਚੁੱਕਿਓ ਜੰਗਲ ਸਭ ਆਏ ਲੈ ਲੈ ਆਵੇ ਭੇਟ ਸਭ ਬਹੁ ਖੁਸ਼ੀਆਂ ਲੈ ਲੈ ਜਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਣਾਂ ਵਿੱਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਨਿਤਾ ਪ੍ਰਤੀ ਜੁੜ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਸ੍ਰੀ ਗੁਰ ਪੰਥ ਪ੍ਰਕਾਸ਼ ਦੀ ਪਵਿੱਤਰ ਪਾਵਨ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਤੇ ਭਾਵਨਾ ਨਾਲ ਸਰਵਣ ਕਰ ਰਹੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਤਿਹਾਸ ਨਾਲ ਸੰਬੰਧਿਤ ਸੰਖਿਪਤ ਰੂਪ ਦੇ ਵਿੱਚ ਕਥਾ ਸਰਦਾਰ ਰਤਨ ਸਿੰਘ ਜੀ ਭੰਗੂ ਲਿਖ ਰਹੇ ਨੇ ਕਿ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਚਮਕੌਰ ਸਾਹਿਬ ਦਾ ਜੰਗ ਲੜ ਕੇ ਮਾਲਵੇ ਵਾਲੇ ਪਾਸੇ ਵਧੇ ਹਨ। ਖਿਦਰਾਣੇ ਦੀ ਢਾਬ ਤੇ ਮੁਕਤਸਰ ਸਾਹਿਬ ਦਾ ਜੰਗ ਹੋਇਆ ਹੈ ਔਰ ਉਸ ਜੰਗ ਦੇ ਵਿੱਚ 40 ਸਿੰਘਾਂ ਨੇ ਜਿਨ੍ਹਾਂ ਨੂੰ ਪੰਥ ਨੇ 40 ਮੁਕਤਿਆਂ ਦਾ ਖਿਤਾਬ ਦਿੱਤਾ ਹੈ, ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ 40 ਮੁਕਤਿਆਂ ਦਾ ਖਿਤਾਬ ਦਿੱਤਾ ਹੈ ਔਰ ਜਿਨ੍ਹਾਂ 40 ਮੁਕਤਿਆਂ ਨੂੰ ਨਿਤਾ ਪਤੀ ਪ੍ਰਤੀ ਅਰਦਾਸ ਵਿੱਚ ਆਪਾਂ ਚੇਤੇ ਕਰਦੇ ਹਾਂ, ਯਾਦ ਕਰਦੇ ਹਾਂ ਔਰ ਉਹਨਾਂ ਨੂੰ ਸੀਸ ਝੁਕਾ ਕੇ ਨਮਸਕਾਰ ਕਰਦੇ ਹਾਂ, ਉਹਨਾਂ 40 ਸਿੰਘਾਂ ਨੇ ਬੜੀ ਬਹਾਦਰੀ ਨਾਲ ਲੜ ਕੇ ਵੈਰੀਆਂ ਦੇ ਦੰਦ ਖੱਟੇ ਕਰਕੇ ਤਿੰਨਾਂ ਨੂੰ ਪਿੱਛੇ ਮੋੜਿਆ ਔਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਮਹਾਂ ਸਿੰਘ ਜੀ ਦੇ ਕਿਰਪਾ ਦ੍ਰਿਸ਼ਟੀ ਕੀਤੀ ਹੈ, ਆਖਿਆ ਮੰਗੋ ਕੀ ਚਾਹੀਦਾ ਤੇ ਭਾਈ ਮਹਾਂ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਸਾਡੀ ਟੁੱਟੀ ਗੰਢ ਲਓ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਖੀਸੇ ਵਿੱਚ ਉਹ ਬਦਾਵਾ ਪਾਇਆ ਹੋਇਆ ਸੀ ਜੋ ਇਹਨਾਂ ਲਿਖ ਕੇ ਦਿੱਤਾ ਸੀ ਮਾਝੇ ਦੇ ਸਿੱਖਾਂ ਨੇ, ਉਹ ਬਦਾਵਾ ਕੱਢ ਕੇ ਭਾਈ ਮਹਾਂ ਸਿੰਘ ਜੀ ਦੀਆਂ ਅੱਖਾਂ ਦੇ ਸਾਹਮਣੇ ਪਾੜ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਹੈ। ਇੱਥੋਂ ਚੱਲ ਕੇ ਸ੍ਰੀ ਮੁਕਤਸਰ ਸਾਹਿਬ ਤੋਂ ਮਹਾਰਾਜ ਜੀ ਸਾਬੋ ਕੀ ਤਲਵੰਡੀ ਗੁਰੂ ਕਾਂਸ਼ੀ ਸ੍ਰੀ ਦਮਦਮਾ ਸਾਹਿਬ ਪਹੁੰਚੇ ਹਨ। ਦਮਦਮਾ ਸਾਹਿਬ ਭਾਈ ਡੱਲਾ ਜੋ ਉੱਥੋਂ ਦਾ ਚੌਧਰੀ ਹੈ, ਉੱਥੋਂ ਦਾ ਰਾਜਾ ਹੈ, ਭਾਈ ਡੱਲੇ ਨੇ ਬੜੇ ਪਿਆਰ ਭਾਵ ਨਾਲ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੀ ਸੇਵਾ ਕੀਤੀ ਹੈ। ਦਮਦਮਾ ਸਾਹਿਬ ਵਿਖੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹਨ। ਇੱਥੇ ਰਹਿ ਕੇ ਸਤਿਗੁਰੂ ਜੀ ਜਿਵੇਂ ਬਠਿੰਡੇ ਗਏ ਨੇ ਔਰ ਉੱਥੇ ਉਸ ਕਾਣੇ ਦਿਓ ਨੂੰ ਬਠਿੰਡੇ ਦੇ ਕਿਲੇ ਵਿੱਚੋਂ ਕੱਢਿਆ ਹੈ, ਉਹ ਪ੍ਰਸੰਗ ਸੰਖਿਪਤ ਰੂਪ ਦੇ ਵਿੱਚ ਵੈਸੇ ਵਿਸਥਾਰ ਸਹਿਤ ਉਹ ਕਥਾ ਆਪਾਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਸੂਰਜ ਪ੍ਰਕਾਸ਼ ਦੀ ਕਥਾ ਵਿੱਚ ਸਰਵਣ ਕਰ ਚੁੱਕੇ ਹਾਂ। ਭਾਈ ਸਾਹਿਬ ਭਾਈ ਰਤਨ ਸਿੰਘ ਜੀ ਨੇ ਸੰਖਿਪਤ ਰੂਪ ਦੇ ਵਿੱਚ ਉਹ ਸਾਰਾ ਇਤਿਹਾਸ ਇੱਥੇ ਦਿੱਤਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਦਸਵੇਂ ਪਾਤਸ਼ਾਹ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਹ ਗੁਰ ਤੇ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਾਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਐਸੇ ਮਹਾਨ ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦੇ ਕਮਲਾਂ ਵਿੱਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ ਦੋਹੇਰਾ ਸਤਿਗੁਰ ਤੇ ਖੁਸ਼ੀਆਂ ਦੇਈ ਚੁੱਕੇ ਉਹ ਜੰਗਲ ਸਭ ਆਏ
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਡੱਲੇ ਤੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਇੱਥੋਂ ਦੇ ਇਲਾਕਾ ਨਿਵਾਸੀ ਸਿੱਖਾਂ ਤੇ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ ਸਾਰਾ ਜੰਗਲ ਦਾ ਇਲਾਕਾ ਜਿਹਨੂੰ ਆਪਾਂ ਮਾਲਵਾ ਕਹਿੰਦੇ ਹਾਂ ਪੁਰਾਣਾ ਪਹਿਲਾਂ ਇਹਨੂੰ ਜੰਗਲ ਦਾ ਇਲਾਕਾ ਕਹਿੰਦੇ ਸਨ ਜੰਗਲ ਦਾ ਇਲਾਕਾ ਤਾਂ ਕਹਿੰਦੇ ਸਨ ਕਿਉਂਕਿ ਵਧੀਆ ਫਸਲ ਨਹੀਂ ਸੀ ਹੁੰਦੀ ਮੋਠ ਬਾਜਰੀ ਮੱਕੀ ਜਵਾਰ ਆਦਿ ਕੇਵਲ ਇਹੀ ਫਸਲਾਂ ਹੁੰਦੀਆਂ ਸਨ ਨਾ ਉੱਥੇ ਕਣਕ ਹੁੰਦੀ ਸੀ ਨਾ ਕੋਈ ਹੋਰ ਫਸਲ ਹੁੰਦੀ ਸੀ ਝਾੜ ਹੀ ਝਾੜ ਹੁੰਦੇ ਸਨ ਜੰਡ ਹੀ ਜੰਡ ਕਰੀਰ ਹੀ ਕਰੀਰ ਪੀਲੂਆਂ ਦੇ ਦਰਖਤ ਖੜੇ ਹੋਣੇ ਇਸ ਕਰਕੇ ਇਹਨੂੰ ਜੰਗਲ ਦਾ ਇਲਾਕਾ ਕਹਿੰਦੇ ਸਨ ਤੋ ਜੰਗਲ ਦਾ ਜਿਤਨਾ ਵੀ ਇਲਾਕਾ ਜਿਹਨੂੰ ਹੁਣ ਆਪਾਂ ਮਾਲਵਾ ਕਹਿੰਦੇ ਹਾਂ ਕਲਗੀਧਰ ਨੇ ਜਿਸ ਨੂੰ ਮਾਲਵਾ ਬਣਾਇਆ ਹੈ ਗਰੀਬਨ ਵਾਗ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਾਰੇ ਮਾਲਵੇ ਦੀ ਜਿਤਨੀ ਸੰਗਤ ਹੈ ਉਹ ਗੁਰੂ ਚਰਨਾਂ ਵਿੱਚ ਆ ਕੇ ਝੁਕੀ ਹੈ
ਲੈ ਲੈ ਆਵੇ ਪੇਟ ਸਭ ਬਹੁਤ ਖੁਸ਼ੀਆਂ ਲੈ ਲੈ ਜਾਏ
ਅਨੇਕ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਅਨੇਕ ਪ੍ਰਕਾਰ ਦੀਆਂ ਵਸਤੂਆਂ ਲੈ ਕੇ ਜਥਾ ਸ਼ਕਤ ਜੋ ਜੋ ਕਿਸੇ ਦੀ ਭਾਵਨਾ ਹੈ ਉਹ ਸਤਿਗੁਰਾਂ ਦੇ ਚਰਨਾਂ ਵਿੱਚ ਲੈ ਕੇ ਭੇਟਾਵਾਂ ਹਾਜ਼ਰ ਹੁੰਦੇ ਨੇ ਔਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਖੁਸ਼ੀਆਂ ਲੈ ਕੇ ਕਲਗੀਧਰ ਪਾਤਸ਼ਾਹ ਦੀ ਕਿਰਪਾ ਲੈ ਕੇ ਬਖਸ਼ਿਸ਼ ਲੈ ਕੇ ਉਹ ਗੁਰੂ ਕੇ ਸਿੱਖ ਮਾਈ ਭਾਈ ਆਪਣਿਆਂ ਘਰਾਂ ਨੂੰ ਵਾਪਸ ਮੁੜਦੇ ਹਨ
ਜੋ ਪਈ ਇੱਕ ਦਿਵਸ ਬਹੁ ਸੰਗਤ ਆਏ
ਇਸੇ ਤਰ੍ਹਾਂ ਇੱਕ ਦਿਨ ਦਾ ਬਚਨ ਹੈ ਬਹੁਤ ਸਾਰੀਆਂ ਸੰਗਤਾਂ ਮਾਲਵੇ ਦੇ ਇਲਾਕੇ ਦੀਆਂ ਇਕੱਠੀਆਂ ਹੋ ਕੇ ਸਤਿਗੁਰੂ ਕਲਗੀਧਰ ਦੇ ਚਰਨਾਂ ਵਿੱਚ ਦਮਦਮਾ ਸਾਹਿਬ ਗੁਰੂ ਕਾਂਸ਼ੀ ਵਿਖੇ ਆਈਆਂ ਹਨ
ਉਹਨਾਂ ਬਾਤਿਮ ਸਭ ਮਿਲ ਕਹੇ
ਉਹਨਾਂ ਸਾਰੀਆਂ ਸੰਗਤਾਂ ਨੇ ਸਾਰੇ ਸਿੱਖਾਂ ਨੇ ਮਿਲ ਕੇ ਮਹਾਰਾਜ ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ
ਸੱਚ ਕਹਿਤ ਜੱਟ ਮੁਖ ਹੈ ਪਾੜੇ
ਕਹਿਣ ਲੱਗੇ ਭਾਈ ਇਹ ਗੱਲ ਸੱਚ ਹੈ ਕਿ ਜਿਹੜਾ ਜੱਟ ਜ਼ਿਮੀਦਾਰ ਹੁੰਦੇ ਨੇ ਉਹ ਭੋਲੇ ਭਾਅ ਬਿਰਤੀ ਰੱਖਦੇ ਨੇ ਤੋ ਮਾਲਵੇ ਦੇ ਜਿਹੜੇ ਜੱਟ ਜ਼ਿਮੀਦਾਰ ਸਨ ਭੋਲੇ ਸਨ ਤੇ ਭੋਲੇ ਹੋਣ ਕਰਕੇ ਜੋ ਮੂੰਹ ਵਿੱਚ ਆਉਂਦਾ ਬੋਲ ਦਿੰਦੇ ਹਨ
ਕਿਸੇ ਵਕਤ ਸੰਗ ਖੋਲਿਓ ਕੁਆੜੇ
ਕਹਿੰਦੇ ਵੀ ਇਹਨਾਂ ਇਲਾਕੇ ਦੇ ਲੋਕਾਂ ਦੇ ਮਨ ਨੂੰ ਸੰਗ ਜਿਹੜੇ ਨੇ ਉਹ ਕੁਆੜੇ ਨਾਲ ਪਾੜੇ ਹੋਏ ਨੇ ਜੋ ਹੁੰਦਾ ਮੂੰਹ ਦੇ ਵਿੱਚ ਜੋ ਆਉਂਦੀ ਹੈ ਦਿਮਾਗ ਦੇ ਵਿੱਚ ਉਹੀ ਗੱਲ ਆਪਣੇ ਮੂੰਹ ਤੋਂ ਬੋਲ ਦਿੰਦੇ ਨੇ ਫੱਟ ਬੋਲ ਦਿੰਦੇ ਨੇ ਝੱਟ ਕਹਿ ਦਿੰਦੇ ਨੇ ਵਿਚਾਰ ਨਹੀਂ ਕਰਦੇ ਕਿ ਅਸੀਂ ਕਿਹੜੀ ਗੱਲ ਕਹਿਣੀ ਹੈ ਔਰ ਕਿਹੜੀ ਨਹੀਂ ਕਹਿਣੀ ਵਿਚਾਰ ਤੋਂ ਬਿਨਾਂ ਹੀ ਆਪਣੇ ਮੂੰਹ ਤੋਂ ਬੋਲ ਦਿੰਦੇ ਹਨ
ਉਹਨੇ ਬਚਨ ਗੁਰ ਐਸੇ ਕਹੇ
ਉਹ ਜਿਹੜੇ ਉੱਥੋਂ ਦੇ ਇਲਾਕੇ ਦੇ ਲੋਕ ਸਨ ਮਾਲਵੇ ਦੇ ਸਿੱਖ ਸਨ ਉਹਨਾਂ ਨੇ ਉਸ ਵਕਤ ਆਪਣੇ ਮੂੰਹੋਂ ਇਹ ਗੱਲ ਕਹੀ
ਹਮ ਕਰ ਗੁਰ ਆਏ ਕਿਮ ਦੁੱਖ ਰਹੇ
ਕਹਿਣ ਲੱਗੇ ਜੀ ਸਤਿਗੁਰੂ ਜੀ ਸਾਡੇ ਘਰ ਆਏ ਨੇ ਮਾਲਵੇ ਦੇ ਜੰਗਲ ਦੇ ਇਲਾਕੇ ਚ ਹੁਣ ਸਤਿਗੁਰਾਂ ਨੂੰ ਕੋਈ ਦੁੱਖ ਨਹੀਂ ਹੋਵੇਗਾ ਕਹਿਣਾ ਤੇ ਸੀ ਵੀ ਸਤਿਗੁਰੂ ਜੀ ਆ ਗਏ ਨੇ ਹੁਣ ਸਾਨੂੰ ਕੋਈ ਦੁੱਖ ਨਹੀਂ ਹੋਵੇਗਾ ਉਲਟਾ ਕਹਿੰਦੇ ਜੀ ਸਤਿਗੁਰੂ ਜੀ ਇੱਥੇ ਸਾਡੇ ਘਰ ਆ ਗਏ ਨੇ ਹੁਣ ਗੁਰੂ ਸਾਹਿਬ ਨੂੰ ਕੋਈ ਦੁੱਖ ਨਹੀਂ ਹੋਵੇਗਾ ਵੀ ਭਲੇ ਮਾਨਸੋ ਸਤਿਗੁਰਾਂ ਨੂੰ ਕਾਹਦਾ ਦੁੱਖ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਤਾਂ ਅਵਸਥਾ ਐਸੀ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ ਸੁਖ ਸੁਨੇਹ ਔਰ ਭੈ ਨਹੀਂ ਜਾਕਾ ਕੰਚਨ ਮਾਟੀ ਮਨ ਉਹਨਾਂ ਦੀ ਅਵਸਥਾ ਤਾਂ ਦੁੱਖ ਸੁੱਖ ਦੇ ਵਿੱਚ ਇੱਕ ਸਮਾਨ ਰਹਿੰਦੀ ਹੈ ਉਹਨਾਂ ਨੂੰ ਨਾ ਦੁੱਖ ਪਾਉਂਦਾ ਤੇ ਨਾ ਹੀ ਸੁੱਖ ਦਾ ਉਹਨਾਂ ਨੂੰ ਲੇਸ਼ ਹੈ ਐਸੇ ਹਰ ਇੱਕ ਸੋਗ ਤੋਂ ਅਤੀਤ ਰਹਿਣ ਦੀ ਅਵਸਥਾ ਕਲਗੀਧਰ ਦੀ ਪਰ ਉਹਨਾਂ ਆਖਿਆ ਵੀ ਹੁਣ ਇਹ ਸਾਡੇ ਘਰ ਆਏ ਨੇ ਇਹਨਾਂ ਨੂੰ ਹੁਣ ਕੋਈ ਦੁੱਖ ਨਹੀਂ ਰਹੇਗਾ ਕਿਉਂਕਿ ਪਹਿਲਾਂ ਪਿੱਛੇ ਆਏ ਨੇ ਇਹਨਾਂ ਨੂੰ ਬੜੀਆਂ ਪਰੇਸ਼ਾਨੀਆਂ ਵੇਖੜੀਆਂ ਪਈਆਂ ਨੇ ਚਾਰੇ ਸਾਹਿਬਜ਼ਾਦੇ ਇਹਨਾਂ ਦੇ ਸ਼ਹੀਦ ਹੋਏ ਨੇ ਕਪੂਰੇ ਨੇ ਵੀ ਇਹਨਾਂ ਨਾਲ ਗਦਾਰੀ ਕੀਤੀ ਹੈ ਬੜੇ ਜੰਗਾਂ ਯੁੱਧਾਂ ਦੇ ਮਾਹੌਲ ਦੇ ਵਿੱਚੋਂ ਨਿਕਲ ਕੇ ਇੱਥੇ ਆਏ ਨੇ ਹੁਣ ਸਾਡੇ ਘਰ ਆ ਗਏ ਨੇ ਹੁਣ ਨਹੀਂ ਇਹਨਾਂ ਨੂੰ ਕੋਈ ਦੁੱਖ ਹੁੰਦਾ ਭੋਲੇ ਭਾਅ ਬਿਰਤੀ ਦੇ ਵਿੱਚ ਉਦਾਂ ਦਾ ਬਚਨ ਕਹਿ ਰਹੇ ਨੇ ਸੋਚਿਆ ਨਹੀਂ ਵੀ ਇਹ ਗੱਲ ਸਾਨੂੰ ਕਹਿਣੀ ਚਾਹੀਦੀ ਹੈ ਕਿ ਨਹੀਂ ਕਹਿਣੀ ਚਾਹੀਦੀ ਕਹਿਣਾ ਤਾਂ ਇਹ ਚਾਹੀਦਾ ਸੀ ਵੀ ਸਤਿਗੁਰੂ ਜੀ ਆ ਗਏ ਨੇ ਹੁਣ ਸਾਨੂੰ ਕੋਈ ਦੁੱਖ ਨਹੀਂ ਰਹੇਗਾ ਸਗੋਂ ਉਲਟਾ ਕਹਿ ਰਹੇ ਹਨ
ਹਮ ਕਰਾਂ ਕਮਾਈ ਪੀ ਪੜ ਕਨੀ ਰਹਿਤ ਨਹੀਂ ਕਰ ਬਰਕਤ ਬਣੀ
ਇਹਨੇ ਸਤਿਗੁਰੂ ਜੀ ਨੂੰ ਕਹਿਣ ਲੱਗੇ ਮਹਾਰਾਜ ਜੀ ਵੀ ਅਸੀਂ ਬੜੀ ਕਮਾਈ ਕਰਦੇ ਹਾਂ ਮਿਹਨਤ ਬੜੀ ਕਰਦੇ ਆ, ਜ਼ਿਮੀਦਾਰਾ ਬੜਾ ਕਰਦੇ, ਹਲ ਵਾਹੁੰਦੇ ਆ, ਫਸਲਾਂ ਬੀਜਦੇ ਆ, ਪਰ ਜਿੰਨੀ ਮਿਹਨਤ ਕਰਦੇ ਆ ਓਨਾ ਫਲ ਨਹੀਂ ਮਿਲਦਾ। ਜਿਹੜੀਆਂ ਫਸਲਾਂ ਅਸੀਂ ਬੀਜਦੇ ਆ ਤੇ ਵੇਖਣ ਨੂੰ ਪਹਿਲਾਂ ਫਸਲ ਬੜੀ ਵਧੀਆ ਲੱਗਦੀ ਹੈ, ਜਾਪਦਾ ਵੀ ਬੜਾ ਵਧੀਆ ਝਾੜ ਹੋਵੇਗਾ, ਪਰ ਜਦੋਂ ਫਸਲਾਂ ਦੀ ਕਟਾਈ ਕਰਦੇ ਆ ਤੇ ਕੱਟ ਕੇ ਫਸਲ ਘਰ ਲਿਆਉਂਦੇ ਆ, ਜਿੱਥੇ ਵੇਖਣਾ ਹੁੰਦਾ ਵੀ 10 ਮਣ ਕਣਕ ਆਉਣੀ ਹੁੰਦੀ ਹੈ, ਵੀ 10 ਮਣ ਅਨਾਜ ਆਉਣਾ ਹੁੰਦਾ, ਉਹਦੀ ਥਾਂ ਤੇ 2 ਮਣ ਹੀ ਆਉਂਦਾ, ਬਾਕੀ ਖਤਮ ਹੋ ਜਾਂਦਾ। ਪਤਾ ਨਹੀਂ ਮਹਾਰਾਜ ਜੀ ਕੀ ਗੱਲ ਹੈ ਕਿ ਸਾਡੇ ਘਰਾਂ ਦੇ ਵਿੱਚ ਬਰਕਤ ਨਹੀਂ ਰਹਿੰਦੀ, ਸਾਡੇ ਘਰਾਂ ਵਿੱਚ ਕੋਈ ਬਰਕਤ ਨਹੀਂ ਰਹਿੰਦੀ।
ਬਸ ਬਠਿੰਡਾ ਮਵੇਕ ਦੇਵ ਖਾਏ ਜਾਏ ਵੋ ਅਮਰੀ ਸੇਵ।
ਕਾਰਨ ਇਹ ਹੈ ਕਿ ਬਠਿੰਡੇ ਦੇ ਵਿੱਚ ਇੱਕ ਕਿਲਾ ਹੈ, ਉਸ ਕਿਲੇ ਦੇ ਅੰਦਰ ਇੱਕ ਬੜਾ ਭਿਆਨਕ ਦੇਵ ਰਹਿੰਦਾ ਹੈ, ਉਹ ਬੜਾ ਭਿਆਨਕ ਦੇਵ ਹੈ, ਤੇ ਉਹ ਜਿਹੜਾ ਦੇਵ ਹੈ ਉੱਥੇ ਰਹਿਣ ਵਾਲਾ, ਉਹ ਸਾਡੀ ਸਾਰੀ ਕਮਾਈ ਖਾ ਜਾਂਦਾ, ਸਾਡੀਆਂ ਫਸਲਾਂ ਦੇ ਵਿੱਚੋਂ ਹਿੱਸਾ ਵੰਡਾ ਕੇ ਉਹ ਲੈ ਜਾਂਦਾ, ਸੱਤ ਕੱਢ ਕੇ ਉਹ ਲੈ ਜਾਂਦਾ। ਇਸ ਕਰਕੇ ਉਹ ਸਾਡੀਆਂ ਸਾਰੀਆਂ ਜਿਹੜੀਆਂ ਮਿਹਨਤਾਂ ਨੇ ਉਹਦੇ ਤੇ ਪਾਣੀ ਫੇਰ ਦਿੰਦਾ, ਬਹੁਤ ਸਾਰੀ ਫਸਲ ਦਾ ਹਿੱਸਾ ਉਹ ਦਿਓ ਤਬਾਹ ਕਰ ਦਿੰਦਾ ਹੈ।
ਸੋ ਸੁਣ ਸਤਿਗੁਰ ਡਲਾ ਸਦਾਇਆ।
ਮਹਾਰਾਜ ਜੀ ਨੇ ਵੇਖਿਆ ਕਿ ਮਾਲਵੇ ਦੇ ਲੋਕ ਦੁਖੀ ਨੇ, ਇਸ ਇਲਾਕੇ ਦੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਉਹ ਦਿਓ ਨੇ। ਖਾਲਸਾ ਜੀ, ਇਹ ਸੂਖਮ ਰੂਹਾਂ ਹੁੰਦੀਆਂ ਭਿਆਨਕ ਵਰਤਾਰੇ ਦੇ ਵਿੱਚ ਵਰਤਦੀਆਂ ਨੇ, ਵੀ ਜੂਨੀਆਂ ਹਨ, ਇਹਨਾਂ ਦਾ ਵੀ ਪਰਿਵਾਰ ਵਧਦਾ ਹੈ। ਮਹਾਰਾਜ ਸੱਚੀ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਇਹਨਾਂ ਦਾ ਵੀ ਜ਼ਿਕਰ ਕੀਤਾ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਵੀ ਇਹਨਾਂ ਦੀ ਵੀ ਪਤਾ ਨਹੀਂ ਕਿੰਨੀ ਕੁ ਗਿਣਤੀ ਹੈ, ਅਨੇਕਾਂ ਹਜ਼ਾਰਾਂ ਕਰੋੜਾਂ ਦੀ ਗਿਣਤੀ ਵਿੱਚ ਪ੍ਰੇਤ ਵੀ ਵੱਸਦੇ ਨੇ, ਦਿਓ ਵੀ ਵੱਸਦੇ ਨੇ, ਜਿਵੇਂ ਗੋਇੰਦਵਾਲ ਸਾਹਿਬ ਚੋਂ ਕੱਢੇ ਸੀ ਗੁਰੂ ਅਮਰਦਾਸ ਸਾਹਿਬ ਜੀ ਨੇ, ਇਹ ਉਹਨਾਂ ਵਿੱਚੋਂ ਹੀ ਇੱਕ ਦਿਓ ਸੀ ਜਿਹੜਾ ਇੱਥੇ ਆ ਕੇ ਬਠਿੰਡੇ ਰਹਿਣ ਲੱਗ ਪਿਆ ਸੀ, ਇੱਥੇ ਇਹਦਾ ਪਰਿਵਾਰ ਵਧਣ ਫੁੱਲਣ ਲੱਗ ਪਿਆ ਸੀ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖਿਆ ਵੀ ਇਹ ਦਿਓ ਇੱਥੋਂ ਦੇ ਇਲਾਕੇ ਦੇ ਲੋਕਾਂ ਨੂੰ ਤੰਗ ਕਰਦਾ ਹੈ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਡੱਲੇ ਨੂੰ ਬੁਲਾਇਆ।
ਦੇ ਪਾਲ ਸੋ ਸਿੰਘ ਬਣਾਇਆ।
ਭਾਈ ਡੱਲੇ ਨੂੰ ਮਹਾਰਾਜ ਜੀ ਨੇ ਆਪਣੇ ਕੋਲ ਸੱਦ ਕੇ ਬੁਲਾ ਕੇ ਭਾਈ ਡੱਲੇ ਨੂੰ ਖੰਡੇ ਦੀ ਪੌਲ ਛਕਾ ਕੇ ਸਿੰਘ ਸਜਾਇਆ, ਕਿਉਂਕਿ ਭਾਈ ਡੱਲੇ ਨੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਤੁਹਾਡੇ ਚਰਨਾਂ ਦੇ ਵਿੱਚ ਪੀੜੀ ਜਿੰਨੀ ਜਗ੍ਹਾ ਚਾਹੀਦੀ ਹੈ। ਤੇ ਕਲਗੀਧਰ ਜੀ ਨੇ ਆਖਿਆ ਜੇ ਸਾਡੇ ਚਰਨਾਂ ਚ ਪੀੜੀ ਜਿੰਨੀ ਜਗ੍ਹਾ ਚਾਹੀਦੀ ਹੈ ਤੇ ਭਾਈ ਡੱਲਾ ਜੀ ਫਿਰ ਤੁਹਾਨੂੰ ਖੰਡੇ ਬਾਟੇ ਦੀ ਪੌਲ ਛਕਣੀ ਪਵੇਗੀ, ਸਿੰਘ ਸਜਣਾ ਪਵੇਗਾ। ਤੋ ਫਿਰ ਭਾਈ ਡੱਲੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਔਰ ਡੱਲੇ ਤੋਂ ਭਾਈ ਡੱਲ ਸਿੰਘ ਬਣੇ।
ਗਯੋ ਉਸੇ ਹਮ ਬਠਿੰਡਾ ਦਿਖਾਇਓ।
ਭਾਈ ਡੱਲ ਸਿੰਘ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਆਖਿਆ ਭਾਈ ਡੱਲ ਸਿੰਘ ਜੀ ਅਸੀਂ ਬਠਿੰਡੇ ਜਾਣਾ ਚਾਹੁੰਦੇ, ਉੱਥੋਂ ਦਾ ਕਿਲਾ ਵੇਖਣਾ ਚਾਹੁੰਦੇ, ਸੁਣਿਆ ਕਿ ਬਠਿੰਡੇ ਦਾ ਕਿਲਾ ਜਿਹੜਾ ਹੈ ਇਹ ਬੜੇ ਵਿਸਥਾਰ ਵਾਲਾ ਹੈ ਔਰ ਇਸ ਕਿਲੇ ਦਾ ਏਦਾਂ ਇਤਿਹਾਸ ਵਿਥਿਆ ਆਉਂਦੀ ਹੈ ਕਿ ਜਿਹੜਾ ਬਠਿੰਡੇ ਦਾ ਇਹ ਕਿਲਾ, ਇੱਥੇ ਇੱਕ ਬੱਕਰੀ ਸ਼ੇਰ ਦੇ ਨਾਲ ਲੜ ਰਹੀ ਸੀ, ਬੱਕਰੀ ਦੇ ਬੱਚੇ ਸਨ, ਸ਼ੇਰ ਆ ਗਿਆ ਉਹਨਾਂ ਨੂੰ ਖਾਣ ਵਾਸਤੇ ਤੇ ਬੱਕਰੀ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਸ਼ੇਰ ਨਾਲ ਲੜਨ ਲੱਗ ਪਈ ਤੇ ਸ਼ੇਰ ਨਾਲ ਲੜ ਕੇ ਉਹਨੇ ਜਿੱਤ ਪ੍ਰਾਪਤ ਕੀਤੀ ਤੇ ਇੱਥੋਂ ਦਾ ਜਿਹੜਾ ਰਾਜਾ ਸੀ ਉਹਨੇ ਵੇਖਿਆ ਵੀ ਇਹ ਜਗ੍ਹਾ ਤਾਂ ਬੜੀ ਪ੍ਰਤਾਪੀ ਹੈ ਜਿੱਥੇ ਬੱਕਰੀ ਸ਼ੇਰ ਨਾਲ ਲੜ ਕੇ ਜਿੱਤ ਗਈ, ਉਹਨੇ ਫਿਰ ਇੱਥੇ ਕਿਲਾ ਬਣਾਇਆ ਸੀ ਬੜੇ ਵਿਸਥਾਰ ਵਾਲਾ ਬਠਿੰਡੇ ਦਾ। ਮਹਾਰਾਜ ਜੀ ਕਹਿਣ ਲੱਗੇ ਭਾਈ ਡੱਲ ਸਿੰਘ ਅਸੀਂ ਇਹ ਕਿਲਾ ਵੇਖਣਾ ਚਾਹੁੰਦੇ ਹਾਂ ਤੇ ਤੂੰ ਇਸ ਇਲਾਕੇ ਦਾ ਭੇਤੀ ਹੈ, ਤੂੰ ਸਾਡੇ ਨਾਲ ਚੱਲ ਤੇ ਚੱਲ ਕੇ ਸਾਨੂੰ ਬਠਿੰਡੇ ਦਾ ਜਿਹੜਾ ਕਿਲਾ ਉਹਦੇ ਦਰਸ਼ਨ ਕਰਾ।
ਨਿਕਲਾਏ ਦੈਂਤ ਲੋਕ ਸੁਖੀ ਬਸਾਇਓ।
ਸੁਣਿਆ ਉੱਥੇ ਕਿਲੇ ਦੇ ਵਿੱਚ ਬਠਿੰਡੇ ਦੇ ਦਿਓ ਰਹਿੰਦਾ ਬੜਾ ਭਿਆਨਕ, ਤੇ ਉਸ ਦਿਓ ਨੂੰ ਅਸੀਂ ਉਸ ਕਿਲੇ ਵਿੱਚੋਂ ਕੱਢ ਦਿਆਂਗੇ ਤੇ ਉਹਦੇ ਇੱਥੋਂ ਨਿਕਲਣ ਦੇ ਨਾਲ ਜਿਹੜਾ ਇਹ ਇਲਾਕਾ ਹੈ ਇਹ ਸਾਰਾ ਸੁਖੀ ਹੋ ਜਾਵੇਗਾ।
ਸੋ ਬਾਤ ਡੱਲਾ ਸਿੰਘ ਕਹੇ।
ਡੱਲ ਸਿੰਘ ਨੇ महाराज सच्चे पातशाह जी दे बचन सुने ते सुन के सत बचन आख्या कलगीधर जी जिवें आप जी का खुश है जिवें आप जी दी मन की खुशी है उस तरह ही करांगे।
ठिंडा देरो लायो जाए।
और भाई डल सिंह जी ने सतगुरु सच्चे पातशाह जी नूं नाल लिया और नाल लै के बठिंडे पहुंचे ते बठिंडे जाके किले दे नेड़े डेरा कीता है।
बठिंडे डेरो कियो आए किनो दैंत लखाए।
ते उस वक्त जदों महाराज जी बठिंडे आके डेरा कीता ते ए जड़ा देओ सी बठिंडे दे किले दा उन्हें आके फिर सतगुरु सच्चे पातशाह जी महाराज जी नूं वेख्या ते अपना आप विखाया।
बो अंधी गोला संग बए बो दीने लोक बदलाए।
एक बारी ता देव ने अपना पूरा प्रताप विखाया के मैं इन्हां नूं विचलित कर दिया। बड़ी हनेरी चलाई अंध धुंध बरता दित्ती देव ने। प्रतापी सी तेजस्वी सी और इन्हें कहिंदे बहुत ज्यादा अंध गोला वरता के रख दिता लोकां नूं एक बारी विचलित करके रख दिता।
जो पई किसै ताप किसै चलियो सिर बाओ।
कहिंदे इन्हें एहो जिहा अपना वरतारा वरताया भी जिहड़े उत्थे दे लोक सन महाराज जी दे नेड़े उतरे हुए किसै नूं तां ताप चढ़ गया बुखार चढ़ गया किसे दे सिर नूं घुमण घेरियां चढ़ गईयां।
लगो करामन मुखों बकाओ।
कईयां दे मूंह बकड़वाद बुलाउण लगा जो मूंह विच आउंदा है उही उहनां दे कोलों बुलवाउण लगा है।
किम आए हम करन अकाओ।
ते उह बोलिया महाराज जी नूं कहण लगा जी तुसीं सानूं क्यों दुख देण आए हो सानू क्यों अकाउण वास्ते आए हो साडे ते अपना हुक्म चलाउण लई क्यों आए हो।
हम थे बैठे बो दिन कर थाओ।
असीं तां इस जगह दे उत्ते बड़े लम्मे समय तो बैठे हां कई साल हो गए ने सानू इत्थे डेरा करके बैठे होयां।
सतगुर कही ए सिख भए हमारे इन्हें छोड़ कित जाओ अगारे।
कलगीधर पातशाह जी ने आख्या उस देव नूं हे भाई इस इलाके दे जिहड़े लोक ने इह हुण साडे सिख बन गए ने इत्थों दे इलाके दे लोक साडे सेवक बन गए ने इस करके हुण तू अपना जोर इन्हां ते नहीं विखा सकदा तू ए जगह छड़ के इत्थों किते अगे चला जा।
नहीं ता तुमको देंगे मार।
ते जे तू साडा बचन ना मन्या ते फिर याद रखी तेरी दशा बड़ी माड़ी होवेगी तेनू फिर ताड़ना दित्ती जावेगी तेनू मारिया जावेगा।
सौंप शहीदन बो कर खुवार।
तेनू असी अपने शहीदां दे हवाले कर देंगे शहीदी फौजां तेरे पिछे ला देंगे जे तू साडा बचन ना मन्या ते साडियां शहीदी फौजां फिर तेनू पकड़ के दंड देणगियां।
एक पुरश मद सो कैद किया।
कहिंदे एक पुरश दे अंदर इह प्रवेश कर गया सी देव उहदे विच प्रवेश करके उहनू इहने अपनी गिरफ्त विच कर लिया।
ऐ मुश्कां उस बो दुख दिया।
उहदियां मुश्कां बन के कहिंदे इस देव नूं अनक प्रकार दी ताड़ना कीती इहनू सजा दित्ती।
कयो गुरु फूक मारी अगतुए।
महाराज सच्चे पातशाह जी कहण लगे हे देव जे असी चाहिए ना ते केवल एक फूक मारीए ते एक फूक मार के
ऐ पुत पोतरे सब संग जोए।
तेरे नाल तेरे जिन्ने पुत्र ने पोतरे ने इको फूक दे नाल उन्हां नूं उड़ा के असी खत्म कर सकते जे असी चाहिए ना ते तेरे समेत तेरे पुत्रा पोतरियां नूं भी मार के खत्म कर सकते हां।
उन कयो मैं माखो का पाए।
बोलिया कहण लगा जी जिहड़ा मेरा भरा सी ना माखो जिहदे नां दे नाल पहला माखोवाल नगर वसदा सी ते धन गुरु तेग बहादुर साहब नौवें पातशाह जी महाराज जी ने उस माखोवाल दा नां बदल के रखिया सी श्री आनंदपुर साहब। मेरा भरा सी ओ जिहड़ा पहला उत्थे रहिंदा सी उहदे नां दे उत्ते उहनू माखोवाल कहा जांदा सी मैं उहदा भाई हां।
उस जिम हम कित दियो कलाए।
जिवें नौवें पातशाह ने उहनू भेजिया सी किते महाराज जी इसे तरह मैनू भी कोई जगह बख्श दो, नहीं तो मैं कित्थे भटकदा फिरांगा, मैं कित्थे जावांगा। तुसी कृपा करके दया करके मैनू बख्श दिओ, कोई एहो जी जगह दस दिओ, कोई एहो जा टिकाणा दस दिओ जिथे जाके मैं रह सका, निवास कर सका।
वो को भी ले सिख बनाए,
महाराज मैनू भी अपना सेवक जानो, जे ए तुहाडे सारे सिख सेवक ने ते महाराज जी फिर मैनू भी अपना सेवक जान लो, अपना सेवक बना लो।
करो कार मैं तुमरी ताए,
महाराज जेड़ा हुक्म तुसी करोगे, जेड़ी आग्या तुसी करोगे, ओ आग्या तुहाडी मैं सत करके मन्नांगा, सत करके प्रवान करांगा।
तो सतगुरु उस आग्या दे,
सुन के महाराज गुरु कलगीधर पातशाह जी ने फिर नू आग्या दित्ती। महाराज जी ने सुदेव नू हुक्म कीता,
जा सिरहंद कै मद तू बही,
महाराज जी कहंदे जा बही ए जगह छड़ के तू सरहंद चला जा, ते सरहंद जाके निवास कर, क्योंकि सरहंद गुरु मारी है, गुरु मारी सरहंद है, जिथे साढ़े सात साल ते नौ साल दे बच्चियां नू नीहां च चिण के शहीद कीता गया है। बड़ी पाप कर्म वाली धरती है सरहंद, तू उथे चला जा, उथे जाके निवास कर।
उजाड़ सरहंद की जड़ा पुताए,
सारे सरहंद नू उजाड़ के सरहंद दियां जड़ा पुट के रख दई, क्योंकि असी भी वचन कीता कि सरहंद दी इट नाल इट खड़केगी, और सरहंद दियां जाके जड़ा पुट देवी।
जो चाहे बचाई उस साथ खा जाए,
जेड़ा सरहंद नू बचाउणा चाहेगा ओनू सरहंद दे नाल ही खा के भख जाए, ओनू भी नाल ही खत्म कर दे।
दोहेरा मथा टेकियो उन तवै परयो सिरहंद राए।
इस तरह सतगुरु कलगीधर पातशाह दा हुक्म इस देव ने सुनिया, और महाराज जी दे चरणा विच मथा टेकिया, नमस्कार कीती, ते इथों सरहंद दे रस्ते पै गया।
गल्लै सिंह सतगुर कई दियो पैसे भवानी नाए,
कलगीधर पातशाह ने भाई डल सिंह नू बचन कीता, भाई डल सिंह जी एदा करो भी इथे एक बली देईए झोटे दी, ਤਾਂ ਜੋ ਇਹ ਜਿਹੜਾ ਦਿਓ ਦਾ ਪ੍ਰਕੋਪ ਸੀ ਇਸ ਇਲਾਕੇ ਤੇ ਉਹ ਖਤਮ ਹੋ ਜਾਵੇ।
ਕਿਉਂ ਭਾਈ ਡੱਲੇ ਸਿੰਘ ਤੇ ਲਿਓ ਮੰਗਵਾਏ,
ਭਾਈ ਡੱਲ ਸਿੰਘ ਜੀ ਨੇ ਮਹਾਰਾਜ ਜੀ ਦੀ ਆਗਿਆ ਮੰਨੀ, ਤੇ ਅੱਜ ਕੱਲ ਖਾਲਸਾ ਜੀ ਉੱਥੇ ਗੁਰਦੁਆਰਾ ਝੋਟਾ ਸਰ ਸਾਹਿਬ ਮੌਜੂਦ ਹੈ, ਨੇੜੇ ਨਗਰ ਹੈ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਜਾਓ ਭਾਈ ਝੋਟਾ ਲੈ ਕੇ ਆਓ। ਤੇ ਉਥੇ ਜਦੋਂ ਗਏ ਨਗਰ ਨਿਵਾਸੀਆਂ ਨੂੰ ਪੁੱਛਿਆ ਤੇ ਉਥੇ ਇੱਕ ਮਾਰ ਖੋਰਾ ਝੋਟਾ ਬੱਧਾ ਸੀ, ਤੇ ਜਾਣ ਬੁੱਝ ਕੇ ਨਗਰ ਨਿਵਾਸੀਆਂ ਨੇ ਮਖੌਲ ਕਰਨ ਵਾਸਤੇ ਵੀ ਵੇਖਦਿਆਂ ਸਿੱਖਾਂ ਦਾ ਕੀ ਹਾਲ ਬਣੇਗਾ, ਕਹਿ ਦਿੱਤਾ ਵੀ ਉਹ ਸਾਹਮਣੇ ਝੋਟਾ ਖੜਾ ਉਹਨੂੰ ਲੈ ਜਾਓ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਸਨ ਨਾਲ, ਉਹਨਾਂ ਨੇ ਜਾ ਕੇ ਕੰਨ ਵਿੱਚ ਬਚਨ ਕੀਤਾ ਵੀ ਤੈਨੂੰ ਕਲਗੀਧਰ ਜੀ ਨੇ ਸੱਦਿਆ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੁਲਾਇਆ। ਕਹਿੰਦੇ ਉਹ ਝੋਟਾ ਉਸ ਵੇਲੇ ਚੱਲ ਕੇ ਆਇਆ, ਨਾਲ ਨਾਲ ਸਿੱਧਾ ਹੋ ਕੇ ਤੁਰ ਪਿਆ, ਤੇ ਉੱਥੇ ਅੱਜ ਵੀ ਉਹ ਅਸਥਾਨ ਮਹਾਰਾਜ ਜੀ ਦਾ ਗੁਰੂ ਘਰ ਜਿਹੜਾ ਅਸਥਾਨ ਸੁਸ਼ੋਭਿਤ ਹੈ, ਉਥੋਂ ਝੋਟਾ ਮੰਗਵਾਇਆ ਹੈ।
ਕਾਟ ਚਿੱਤਰ ਫੋਂਦੇ ਧਾਰ ਫਿਰਵਾਏ,
ਕਹਿੰਦੇ ਉਹ ਝੋਟਾ ਜਿਹੜਾ ਸੀ ਭਾਈ ਮਲਾਗਰ ਸਿੰਘ ਨੇ ਝਟਕਾਇਆ, ਭਾਈ ਮਲਾਗਰ ਸਿੰਘ ਨੂੰ ਹੁਕਮ ਕੀਤਾ ਕਿ ਮਲਾਗਰ ਸਿੰਘ ਜੀ ਦਾ ਝਟਕਾ ਇੱਕੋ ਤੇਗ ਦੇ ਨਾਲ ਕਰਨਾ, ਝੋਟੇ ਦਾ ਝਟਕਾ ਕਰਨਾ ਬੜਾ ਔਖਾ ਹੈ, ਮੋਟੀ ਧੋੜ ਹੁੰਦੀ, ਉਹ ਤੇਗ ਦੇ ਨਾਲ ਉਹਦਾ ਝਟਕਾ ਕਰਨਾ ਬੜਾ ਔਖਾ ਕੰਮ ਸੀ। ਭਾਈ ਮਲਾਗਰ ਸਿੰਘ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨਿਆ, ਗੁਰਦੇਵ ਦਾ ਹੁਕਮ ਮੰਨ ਕੇ ਕਹਿੰਦੇ ਉਹਨੂੰ ਝਟਕਿਆ ਹੈ।
ਮਦ ਡੇਰੋ ਗੁਰ ਲੀਨੋ ਲਾਏ,
ਇਸ ਤਰ੍ਹਾਂ ਝੋਟੇ ਦੀ ਬਲੀ ਦਿੱਤੀ ਗਈ ਉਸ ਜਗ੍ਹਾ ਦੇ ਉੱਤੇ, ਭਾਵ ਝੋਟਾ ਝਟਕਾਇਆ, ਇਹ ਵੀ ਮਹਾਰਾਜ ਜੀ ਦੀ ਕਲਾ ਹੀ ਹੈ, ਕੋਈ ਸਤਿਗੁਰਾਂ ਦਾ ਕੌਤਕ ਹੀ ਹੈ, ਇਹ ਰਮਜ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਉਹੀ ਜਾਣਦੇ ਨੇ ਵੀ ਕੀ ਖੇਡ ਹੈ, ਉਹਦਾ ਵੀ ਉਧਾਰ ਕਰਨਾ, ਉਸ ਝੋਟੇ ਦੀ ਮੁਕਤੀ ਕਰਨੀ ਸੀ, ਕਲਿਆਣ ਕਰਨਾ ਸੀ, ਸਤਿਗੁਰਾਂ ਨੇ ਵਿਧੀ ਬਣਾਈ ਹੈ, ਨਹੀਂ ਤਾਂ ਗੁਰਦੇਵ ਨੂੰ ਕੋਈ ਬਲੀ ਦੇਣ ਦੀ ਲੋੜ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹ ਆਪ ਹੀ ਕੋਈ ਖੇਡ ਵਰਤਾਈ ਹੈ। ਤੋ ਇਸ ਪ੍ਰਕਾਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਦਿਓ ਨੂੰ ਬਠਿੰਡੇ ਦੇ ਕਿਲੇ ਚੋਂ ਕੱਢ ਕੇ फिर आप सतगुरु दसवें पातशाह ने उदे अंदर डेरा कीता है
भाई बरकत मग मालवे ताए।
उस दिन तो बाद फिर उस इलाके विच बरकत होने लग पई। जेड़े लोकां दे घरां विच पहला बरकत नहीं सी पैंदी, फसलां नहीं सन हुंदियां, घरां विच अनाज भरिया होना, वह भरिया अनाज एकदम खाली हो जाना, पता ही ना चलना भी किधर चला गया। कहिंदे इस तरह फिर उन्हां दे घरां विच मुड़ के बरकत होण लग पई।
दयाल सिंह फतेह सिंह भाई,
भाई दयाल सिंह ते भाई फतेह सिंह ਇਹ ਜਿਹੜੇ ਭਾਈ ਕੇ ਪਰਿਵਾਰ ਦੇ ਵਿੱਚੋਂ ਹਨ।
ਬੰਦੇ ਪਾਵਲ ਦੇਈ ਗੁਰੂ ਮੰਗਾਏ,
ਇਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਖੰਡੇ ਦੀ ਪੌਲ ਛਕੀ ਹੈ ਔਰ ਇਹ ਖੰਡੇ ਦੀ ਪੌਲ ਛੱਕ ਕੇ ਸਿੱਖ ਸਜੇ ਹਨ।
ਦਖਾਨ ਭਾਈ ਰੂਪੇ ਪੋਤੇ,
ਦਖਾਨ ਭਾਈ ਰੂਪੇ ਦੇ ਜਿਹੜੇ ਪੋਤਰੇ ਸਨ ਭਾਈ ਪਰਮ ਸਿੰਘ ਧਰਮ ਸਿੰਘ,
ਖੰਡੇ ਪੌਲ ਪਰਮ ਕਰਮ ਸਿੰਘ ਦੇ ਦੋਤੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਖੰਡੇ ਦੀ ਪੌਲ ਛਕੀ ਹੈ ਔਰ ਖੰਡੇ ਦੀ ਪੌਲ ਛੱਕ ਕੇ ਉਹ ਵੀ ਸਿੰਘ ਸਜੇ ਹਨ।
ਇੱਕ ਸੋਢੀ ਕੋਠੇ ਕੋ ਕੋਲ ਸਦਾਇਓ,
ਖਾਲਸਾ ਜੀ ਇੱਥੇ ਹੀ ਗੁਰੂ ਕਾ ਕੋਠਾ ਨਗਰ ਹੈ ਨੇੜੇ, ਉੱਥੇ ਸੋਢੀ ਕੌਲ ਰਹਿੰਦਾ ਸੀ। ਬਾਬੇ ਪ੍ਰਿਥੀ ਚੰਦ ਦੀ ਅੰਸ਼ ਵੰਸ਼ ਜਿਹੜੀ ਹੈ ਇਹ ਕੋਠੇ ਨਗਰ ਦੇ ਵਿੱਚ ਰਹਿੰਦੀ ਸੀ, ਉੱਥੇ ਨਿਵਾਸ ਸੀ, ਉਹਦਾ ਨਾਂ ਸੀ ਸੋਢੀ ਕੌਲ।
ਸਾਤ ਪੁੱਤਰ ਅਭੈ ਰਾਮ ਕਾ ਲਿਆਇਓ,
ਔਰ ਇਹਦਾ ਪੁੱਤਰ ਸੀ ਅੱਗੇ ਅਭੈ ਰਾਮ। ਅਭੈ ਰਾਮ ਨਾਮ ਦਾ ਜਿਹੜਾ ਇਹਦਾ ਪੁੱਤਰ ਸੀ ਸੋਢੀ ਕੌਲ ਦਾ, ਉਹਨੂੰ ਇਹਨੇ ਆਪਣੇ ਨਾਲ ਲਿਆ ਤੇ ਕਲਗੀਧਰ ਦੇ ਚਰਨਾਂ ਵਿੱਚ ਆਇਆ।
ਸਤਿਗੁਰ ਉਸ ਪਰ ਭਏ ਦਿਆਲ,
ਸਤਿਗੁਰੂ ਕਲਗੀਧਰ ਜੀ ਇਹਦੇ ਤੇ ਬੜੇ ਪ੍ਰਸੰਨ ਹੋਏ। ਅਭੈ ਰਾਮ ਵੀ ਬੜਾ ਵਿਦਵਾਨ ਸੀ, ਇਹਦੇ ਵੀ ਕਾਫੀ ਕੁਝ ਲਿਖਿਆ ਹੋਇਆ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹਦੇ ਤੇ ਪ੍ਰਸੰਨ ਹੋਏ।
ਖੰਡੇ ਪਾਵਲ ਦੇ ਰੱਖਿਓ ਨਾਲ,
ਮਹਾਰਾਜ ਜੀ ਨੇ ਜਿਹੜਾ ਅਭੈ ਰਾਮ ਸੀ ਨਾ ਸੋਢੀ ਕੌਲ ਦਾ ਪੁੱਤਰ, ਉਹਨੂੰ ਮਹਾਰਾਜ ਜੀ ਨੇ ਖੰਡੇ ਦੀ ਪੌਲ ਛਕਾ ਕੇ ਅਭੈ ਸਿੰਘ ਬਣਾ ਦਿੱਤਾ। ਅਭੈ ਰਾਮ ਤੋਂ ਅਭੈ ਸਿੰਘ ਉਹਦਾ ਨਾਂ ਕਰ ਦਿੱਤਾ ਔਰ ਉਹਨੂੰ ਆਪਣੇ ਨਾਲ ਰੱਖਿਆ। ਆਖਿਆ ਭਾਈ ਜਿੰਨੀ ਦੇਰ ਅਸੀਂ ਇੱਥੇ ਰਹਿਣਾ ਤੂੰ ਸਾਡੇ ਨਾਲ ਰਹਿਣਾ ਹੈ।
ਕਿਸਨਕ ਸਤਿਗੁਰ ਬਾਤ ਸੁਣਾਈ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਗੱਲ ਸੁਣਾਈ।
ਹੈ ਭਾਂਡਾ ਵਤ ਪਰੈ ਜੋ ਪਾਏ,
ਮਹਾਰਾਜ ਜੀ ਕਹਿੰਦੇ ਭਾਈ ਜੇ ਕੋਈ ਭਾਂਡਾ ਹੋਵੇ ਤਾਂ ਉਸ ਭਾਂਡੇ ਦੇ ਵਿੱਚ ਵਸਤੂ ਵੀ ਸਮਾ ਜਾਂਦੀ ਹੈ।
ਸੋਢੀ ਕੋਲ ਕੋ ਪਾਸ ਸਦਾ ਮੈਂ,
ਕਈ ਵਾਰ ਮਹਾਰਾਜ ਜੀ ਸੋਢੀ ਕੌਲ ਨੂੰ ਵੀ ਆਪਣੇ ਕੋਲ ਸੱਦ ਲੈਂਦੇ ਨੇ, ਉਹਨੂੰ ਵੀ ਆਪਣੇ ਕੋਲ ਬੁਲਾ ਲੈਂਦੇ ਹਨ।
ਰਾਤ ਉੱਠ ਨਿਤ ਦਰਸ਼ਨ ਪਾਵੇ,
ਸੋਢੀ ਕੌਲ ਆਉਂਦਾ ਹੈ। ਅਭੈ ਰਾਮ ਇਹਦਾ ਜਿਹੜਾ ਲੜਕਾ ਸੀ ਅਭੈ ਸਿੰਘ ਬਣ ਚੁੱਕਾ ਹੈ, ਇਹ ਵੀ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਿਤ ਦਰਸ਼ਨ ਕਰਦਾ ਹੈ।
ਦੋਹੇ ਸਤਿਗੁਰ ਬੈਠ ਸੋ ਦਮ ਦਮੈ ਲਿਖਣ ਘਰ ਸੁੱਟਦੇ,
ਦਮਦਮਾ ਸਾਹਿਬ ਜਿੱਥੇ ਅੱਜ ਕੱਲ ਸਤਿਗੁਰਾਂ ਦਾ ਪਾਵਨ ਸਥਾਨ ਹੈ ਗੁਰਦੁਆਰਾ ਲਿਖਣਸਰ ਸਾਹਿਬ, ਲਿਖਣਸਰ ਸਰੋਵਰ ਦੇ ਕੰਢੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਰਚਨਾ ਕਰਦੇ ਨੇ, ਬਾਣੀ ਦੀ ਲਿਖਵਾਉਂਦੇ ਨੇ ਔਰ ਭਾਈ ਮਨੀ ਸਿੰਘ ਜੀ ਸ਼ਹੀਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਣ ਦੀ ਸੇਵਾ ਕਰਦੇ ਲਿਖਾਰੀ ਬਣ ਕੇ, ਸ਼ਹੀਦ ਬਾਬਾ ਦੀਪ ਸਿੰਘ ਜੀ ਕਲਮਾਂ ਘੜਨ ਦੀ ਸੇਵਾ ਕਰਦੇ ਨੇ ਨਾਲ ਨਾਲ, ਔਰ ਜਿਹੜੀਆਂ ਕਲਮਾਂ ਵਧਦੀਆਂ ਨੇ ਘਸ ਜਾਂਦੀਆਂ ਨੇ ਜਾਂ ਜਿਹੜੀ ਸ਼ਾਹੀ ਵੱਧ ਜਾਂਦੀ ਹੈ ਮਹਾਰਾਜ ਜੀ ਲਾਗੇ ਜੋ ਲਿਖਣਸਰ ਸਰੋਵਰ ਆ ਉਹਦੇ ਵਿੱਚ ਪਾ ਦਿੰਦੇ ਨੇ ਔਰ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਚਨ ਕਰਦੇ ਹਨ।
ਅਮਰੀ ਕਾਸ਼ੀ ਹੈ ਬਏ ਆਏ ਮੂਰਖ ਹੀ ਆਪਣੇ,
ਮਹਾਰਾਜ ਜੀ ਕਹਿੰਦੇ ਭਾਈ ਇਹ ਜਗ੍ਹਾ ਜਿਹੜੀ ਹੈ ਇਹ ਸਾਡੀ ਕਾਂਸ਼ੀ ਹੈ। ਇੱਕ ਕਾਂਸ਼ੀ ਬਨਾਰਸ ਹੈ ਨਾ, ਜੇ ਕਿਸੇ ਨੇ ਪੜ੍ਹਨਾ ਲਿਖਣਾ ਹੁੰਦਾ ਸੀ ਉਹਨੂੰ ਬਨਾਰਸ ਭੇਜਿਆ ਜਾਂਦਾ ਸੀ, ਕਾਂਸ਼ੀ ਭੇਜਿਆ ਜਾਂਦਾ ਸੀ। ਮਹਾਰਾਜ ਜੀ ਨੇ ਆਖਿਆ ਭਾਈ ਇਹ ਗੁਰੂ ਕੀ ਕਾਂਸ਼ੀ ਹੈ, ਇਹ ਸਾਡੀ ਕਾਂਸ਼ੀ ਹੈ। ਇੱਥੇ ਜਿਹੜੇ ਬੈਲ ਬੁੱਧੀ ਵਾਲੇ ਮੂਰਖ ਜੜ ਬੁੱਧੀ ਵਾਲੇ ਨੇ ਉਹ ਵੀ ਆ ਕੇ ਪੜ੍ਹਨਗੇ, ਉਹ ਵੀ ਆ ਕੇ ਬ੍ਰਹਮ ਵਿਦਿਆ ਦੀ ਪ੍ਰਾਪਤੀ ਕਰਨਗੇ। ਅੱਜ ਵੀ ਖਾਲਸਾ ਜੀ ਬਹੁਤ ਸਾਰੇ ਗੁਰਮੁਖ ਨੇ ਜਿਹੜੇ ਗੁਰਦੁਆਰਾ ਲਿਖਣਸਰ ਸਾਹਿਬ ਜਿਨ੍ਹਾਂ ਨੂੰ ਪੜ੍ਹਾਈ ਨਹੀਂ ਫੁਰਦੀ, ਉਹ ਜਾ ਕੇ ਜਦੋਂ ਉੱਥੇ 35 ਅੱਖਰੀ ਲਿਖਦੇ ਨੇ ਤੇ 35 ਅੱਖਰੀ ਲਿਖਣ ਦੇ ਨਾਲ ਗੁਰੂ ਸਾਹਿਬ ਦੀ ਕਲਾ ਵਰਤਦੀ, ਉਹਨਾਂ ਨੂੰ ਵਿਦਿਆ ਦੀ ਪ੍ਰਾਪਤੀ ਹੁੰਦੀ ਹੈ। ਅੱਜ ਵੀ ਉੱਥੇ ਬੈਲ ਬੁੱਧੀ ਵਾਲਿਆਂ ਨੂੰ, ਜੜ ਬੁੱਧੀ ਵਾਲਿਆਂ ਨੂੰ ਬ੍ਰਹਮ ਵਿਦਿਆ ਦੀ ਦਾਤ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਇਹ ਗੁਰੂ ਕੀ ਕਾਸ਼ੀ ਆ, ਮਹਾਰਾਜ ਜੀ ਨੇ ਇਹ ਵਰਦਾਨ ਦਿੱਤਾ ਹੈ।
ਮਹਿਰਾਜ ਵਾਲੇ ਵੀ ਸਭ ਚੱਲ ਆਏ,
ਜਿਹੜੇ ਮਹਾਰਾਜ ਦੇ ਨਿਵਾਸੀ ਸਨ ਇਹ ਵੀ ਸਾਰੇ ਚੱਲ ਕੇ ਆਏ ਨੇ। ਰਾਜਾ ਪਟਿਆਲਾ ਇਹਦੇ ਜਿਹੜੇ ਵੱਡੇ ਵਡੇਰੇ ਸਨ ਇਹ ਵੀ ਚੱਲ ਕੇ ਆਏ ਹਨ।
ਭੈਂਸ ਘੋੜੇ ਔਰ ਦਸਵੰਦ ਚੜਾਏ,
ਮੱਝਾਂ ਲੈ ਕੇ ਆਏ ਦੁੱਧ ਵਾਲੀਆਂ ਸਤਿਗੁਰਾਂ ਨੂੰ ਭੇਟ ਕਰਨ ਵਾਸਤੇ, ਘੋੜੇ ਲੈ ਕੇ ਆਏ ਬੜੇ ਬੜੇ ਵਧੀਆ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਨ ਲਈ, ਦਸਵੰਧ ਦੀ ਮਾਇਆ ਲੈ ਕੇ ਆਏ ਨੇ ਜੋ ਕਿਰਤ ਬਿਰਤ ਕਰਦੇ ਨੇ ਉਹਦੇ ਚੋਂ ਦਸਵਾਂ ਹਿੱਸਾ, ਉਹਨੂੰ ਦਸਵੰਧ ਕਹਿੰਦੇ ਨੇ। ਜੇ 100 ਰੁਪਇਆ ਕਮਾਇਆ ਤੇ 10 ਰੁਪਈਏ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਨੇ, ਜੇ 1000 ਕਮਾਇਆ ਤੇ ਉਹਦੇ ਵਿੱਚੋਂ 100 ਰੁਪਇਆ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਨਾ। ਤੋ ਇਸ ਪ੍ਰਕਾਰ ਨਾਲ ਜੇ 10,000 ਕਮਾਇਆ ਤੇ ਉਹਦੇ ਵਿੱਚੋਂ 1,000 ਰੁਪਇਆ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਨਾ, ਤੇ ਜੇ ਕੋਈ 50,000 ਕਮਾਉਂਦਾ ਤੇ ਉਹਨੂੰ 5,000, ਤੇ ਕਈ ਕਹਿੰਦੇ ਜੀ 5,000 ਤਾਂ ਬੜਾ ਜ਼ਿਆਦਾ ਹੋ ਜਾਂਦਾ 50,000 ਦੇ ਹਿਸਾਬ ਨਾਲ, ਤੇ ਫਿਰ ਉਹਨਾਂ ਵਾਸਤੇ ਮਹਾਂਪੁਰਖ ਕਹਿੰਦੇ ਵੀ ਤੁਸੀਂ 50,000 ਨਾ ਕਮਾਓ, 10,000 ਹੀ ਕਮਾ ਲਿਆ ਕਰੋ, ਉਹਦੇ ਵਿੱਚੋਂ 1,000 ਰੁਪਇਆ ਦੇ ਦਿਆ ਕਰੋ, ਜੇ 5,000 ਜ਼ਿਆਦਾ ਲੱਗਦਾ ਤਾਂ ਉਹ ਛੱਡ ਦਿਆ ਕਰੋ ਉੱਪਰਲਾ, ਬਈ ਕਮਾਓ ਹੀ 10,000 ਤੇ ਵਿੱਚੋਂ 1,000 ਦਿਓ, ਥੋੜਾ ਦਿਓਗੇ ਤੇ ਥੋੜਾ ਆਏਗਾ ਤੇ ਥੋੜਾ ਹੀ ਦਿਓਗੇ ਨਾ, ਤੇ ਜੇ 50,000 ਆਮਦਨ ਹੈ ਤੇ ਉਹਦੇ ਚੋਂ 5,000 ਤਾਂ ਫਿਰ ਦਸਵੰਧ ਦਾ ਬਣਦਾ ਹੀ ਹੈ ਗੁਰੂ ਸਾਹਿਬ ਦਾ। ਕਹਿੰਦੇ ਜੀ 5,000 ਤਾਂ ਬੜਾ ਜ਼ਿਆਦਾ ਹੋ ਜਾਂਦਾ, ਤੇ ਕਮਾਓ ਹੀ ਨਾ ਵੀ 50,000, ਫਿਰ ਹੋਰ ਘੱਟ ਕਮਾ ਲਓ। ਇੱਦਾਂ ਦੇ ਕਈਆਂ ਨੇ ਬਹਾਨੇ ਲਾਏ ਹੁੰਦੇ ਨੇ, ਪਰ ਪੁਰਾਣੇ ਸਿੱਖ ਦਸਵੰਧ ਦੀ ਮਰਿਆਦਾ ਆਪਣੀ ਪੂਰੀ ਪਰਪੱਕ ਕਰਕੇ ਰੱਖਦੇ ਸਨ। ਔਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਦਸਵਾਂ ਹਿੱਸਾ ਗੁਰਦੇਵ ਦੇ ਨਿਮਿਤ ਭੇਟ ਕਰਨਾ। ਅੱਜ ਕੱਲ੍ਹ ਬਹੁਤ ਸਾਰੇ ਸੱਜਣ ਪ੍ਰਚਾਰ ਕਰਦੇ, ਕਹਿੰਦੇ ਜੀ ਇਹ ਜਿਹੜੀ ਦਸਵੰਧ ਦੀ ਮਾਇਆ ਗੁਰੂ ਘਰਾਂ ਵਿੱਚ ਭੇਟ ਕਰਦੇ ਆ, ਇਹ ਨਹੀਂ ਕਰਨੀ ਚਾਹੀਦੀ, ਗੋਲਕਾਂ ਵਿੱਚ ਨਹੀਂ ਪਾਉਣੀ ਚਾਹੀਦੀ। ਕਿਉਂ ਨਹੀਂ ਪਾਉਣੀ ਚਾਹੀਦੀ? ਵੀ ਗੁਰੂ ਘਰਾਂ ਦੇ ਖਰਚੇ ਨਹੀਂ ਹਨ, ਗੁਰਦੁਆਰਿਆਂ ਦੇ ਵਿੱਚ 1,000 ਬੰਦੇ ਲੰਗਰ ਛਕਦੇ ਨੇ, ਉਹਨਾਂ ਲੰਗਰ ਛਕਣ ਵਾਸਤੇ ਭਾਈ ਉਹ ਜਿਹੜਾ ਲੰਗਰ ਚੱਲ ਰਿਹਾ, 1,000 ਪ੍ਰਾਣੀ ਲੱਖਾਂ ਪ੍ਰਾਣੀ ਭੋਜਨ ਛਕ ਰਹੇ ਨੇ, ਗੁਰੂ ਕੀ ਗੋਲਕ ਦੇ ਵਿੱਚੋਂ ਹੀ ਛਕ ਰਹੇ ਨੇ। ਕਿ ਸਤਿਗੁਰਾਂ ਦੇ ਘਰਾਂ ਦੇ ਹੋਰ ਕਿਤਨੇ ਖਰਚੇ ਨੇ, ਬਿਜਲੀ ਦੇ ਇੱਕ ਛੋਟਾ ਜਿਹਾ ਸਾਡਾ ਘਰ ਹੁੰਦਾ 200-300 ਗਜ ਦੇ ਵਿੱਚ, ਉਹਦਾ ਖਰਚਾ ਨਹੀਂ ਮਾਣ ਹੁੰਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਘਰ ਤਾਂ ਬੜਾ ਵੱਡਾ, ਤੇ ਜਿੰਨਾ ਘਰ ਵੱਡਾ ਉਹਨਾਂ ਖਰਚਾ ਵੀ ਤਾਧਕ ਹੁੰਦਾ। ਇਸ ਕਰਕੇ ਇਹੋ ਜਿਹਾ ਪ੍ਰਚਾਰ ਜਿਹੜਾ ਲੋਕ ਕਰਦੇ ਨੇ ਉਹ ਮੂਰਖਤਾ ਦੇ ਸਹਿਤ ਕਰਦੇ ਨੇ, ਆਪਣੀ ਈਰਖਾ ਦੇ ਵੱਸ ਹੋ ਕੇ, ਦਵੈਸ਼ ਦੇ ਵੱਸ ਹੋ ਕੇ ਕਰਦੇ ਨੇ। ਸੋ ਦਸਵੰਧ ਦੀ ਮਾਇਆ ਗੁਰਸਿੱਖ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਦੇ। ਆ ਵੀ ਆਏ ਨੇ ਮਹਾਰਾਜ ਦੇ ਨਿਵਾਸੀ, ਇਹਨਾਂ ਦੇ ਵਿੱਚੋਂ ਇੱਕ ਦਾ ਨਾਂ ਰਾਮ ਸਿੰਘ ਤੇ ਦੂਜੇ ਦਾ ਨਾਂ ਹੈ ਤਰਲੋਕ ਸਿੰਘ। ਇਹ ਰਾਮ ਸਿੰਘ ਤੇ ਤਰਲੋਕ ਸਿੰਘ ਦੋਵੇਂ ਭਰਾ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਦਸਵੰਧ ਦੀ ਮਾਇਆ ਲੈ ਕੇ ਆਉਂਦੇ, ਮਹਾਰਾਜ ਜੀ ਨੂੰ ਭੇਟ ਕਰਦੇ ਹਨ।
ਕੌਲ ਬੇਟੇ ਦੋ ਸਿੰਘ ਭਏ,
ਤਾਂ ਜਿਹੜੇ ਕੌਲ ਦੇ ਬਸੋਢੀ ਕੌਲ ਦੇ ਦੋ ਪੁੱਤਰ ਸਨ ਉਹ ਦੋਵੇਂ ਮਹਾਰਾਜ ਜੀ ਦੇ ਸਿੰਘ ਬਣੇ ਹਨ।
ਰਾਮ ਸਿੰਘ ਉਹ ਤਿਲੋਕਾ ਸਿੰਘ ਸਦੇ,
ਉਧਰ ਰਾਮ ਸਿੰਘ ਤੇ ਤਰਲੋਕ ਸਿੰਘ ਜਿਹੜੇ ਪਟਿਆਲੇ ਦੇ ਰਾਜਿਆਂ ਦੇ ਵਡੇਰੇ ਨੇ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੇਵਕ ਹੋਏ ਹਨ।
ਦੋਹੇ ਰਾਮ ਇੱਕ ਸਮੇਂ ਤੈ ਮਦ ਮੁਲਕ ਹੋਈ ਬਰਕੈ ਕੀ ਲੋੜ।
ਖਾਲਸਾ ਜੀ ਇੱਕ ਸਮੇਂ ਦੀ ਗੱਲ ਹੈ ਕਿ ਮਾਲਵੇ ਦੇ ਇਲਾਕੇ ਚ ਇੱਥੇ ਹੀ ਦਮਦਮਾ ਸਾਹਿਬ ਮਹਾਰਾਜ ਜੀ ਦਾ ਡੇਰਾ ਸੀ, ਤੇ ਬਾਰਿਸ਼ ਦੀ ਲੋੜ ਹੋ ਗਈ, ਓੜ ਲੱਗੀ ਹੋਈ ਸੀ, ਮੀਂਹ ਨਹੀਂ ਸੀ ਪੈਂਦਾ, ਤੇ ਬਾਰਿਸ਼ ਦੀ ਬਹੁਤ ਜ਼ਿਆਦਾ ਲੋੜ ਹੋਈ, ਫਸਲਾਂ ਸੁੱਕਣ ਲੱਗੀਆਂ, ਜ਼ਮੀਨ ਚ ਪਾਣੀ ਸੁੱਕ ਗਿਆ, ਪੀਣ ਦੇ ਪਾਣੀ ਦੇ ਵੀ ਲਾਲੇ ਪੈ ਗਏ।
ਆਏ ਗੁਰੂ ਜੀ ਠਿਗ ਖੜੀ ਸਭ ਸੰਗਤ ਹੱਥ ਜੋੜ।
ਉਸ ਵੇਲੇ ਇਸ ਇਲਾਕੇ ਦੀ ਸਾਰੀ ਸੰਗਤ ਮਹਾਰਾਜ ਜੀ ਦੇ ਚਰਨਾਂ ਵਿੱਚ ਆਈ, ਔਰ ਉਹਨਾਂ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਗਰੀਬ ਨਿਵਾਜ ਸਾਨੂੰ ਪਾਣੀ ਦੀ ਲੋੜ ਹੈ, ਕਿਰਪਾ ਕਰੋ, ਦਇਆ ਕਰੋ, ਬਾਰਿਸ਼ ਪਵੇ, ਮੀਂਹ ਪਵੇ।
ਜੋ ਪਏ ਆਏ ਸਭਨ ਇਮ ਬਾਤ ਸੁਣਾਏ, ਮੰਗਨ ਬਰਖਾ ਸੰਗਤ ਆਏ।
ਮਹਾਰਾਜ ਜੀ ਨੇ ਉਸ ਵੇਲੇ ਗੱਲ ਸੁਣਾਈ, ਬਚਨ ਕੀਤਾ, ਆਖਿਆ ਭਾਈ ਸੰਗਤ ਸਾਰੀ ਮੀਂਹ ਮੰਗਣ ਆਈ ਹੈ, ਸਾਰੀ ਸੰਗਤ ਨੇ ਮੀਂਹ ਦੀ ਮੰਗ ਕੀਤੀ ਹੈ।
ਸਤਿਗੁਰ ਦੀ ਅਰਦਾਸ ਕਰਾਏ ਭਈ ਬਰਖਾ ਬੋਤਾ ਵੀ ਆਏ।
ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਜੁੱਤੀਆਂ ਮਾਰੋ ਸੱਤ। ਆਕਾਸ਼ ਵਿੱਚ ਇੰਦਰ ਦਾ ਨਾਂ ਲੈ ਕੇ ਭਾਈ ਡੱਲੇ ਨੂੰ ਆਖਿਆ, ਉਸ ਵਕਤ ਆਖਿਆ ਵੀ ਮੀਂਹ ਪਾ, ਤੈਨੂੰ ਗੁਰੂ ਕਲਗੀਧਰ ਦਾ ਹੁਕਮ ਹੈ। ਤੇ ਕਹਿੰਦੇ ਆਕਾਸ਼ ਵਿੱਚੋਂ ਮੀਂਹ ਵਰਸਿਆ। ਇੱਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕੀਤੀ ਹੋਈ ਸੰਗਤ ਦੀ ਅਰਦਾਸ ਪ੍ਰਵਾਨ ਹੋਈ ਔਰ ਮੀਂਹ ਵਰਸਿਆ, ਬਹੁਤ ਖੂਬ ਮੀਂਹ ਵਰਸਿਆ।
ਸਤਿਗੁਰੂ ਬੈਠ ਦਮਦਮੇ ਆਏ।
ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿੱਥੇ ਅੱਜ ਕੱਲ੍ਹ ਸਤਿਗੁਰਾਂ ਦਾ ਸਥਾਨ ਹੈ ਦਮਦਮਾ ਸਾਹਿਬ। ਦਮਦਮਾ ਤਾਂ ਕਹਿੰਦੇ ਨੇ ਕਿਉਂਕਿ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਦਮ ਲਿਆ, ਇਸ ਕਰਕੇ ਇਹਨੂੰ ਦਮਦਮਾ ਸਾਹਿਬ ਕਹਿੰਦੇ ਨੇ। ਦਮਦਮੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਹਨ।
ਭਇਓ ਗੁਰੂ ਉਨ ਅੱਖੀ ਦਿਖਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਕੀਤਾ ਤੇ ਅੱਖਾਂ ਨਾਲ ਵਿਖਾਇਆ।
ਦੇਖੋ ਹੀਆ ਆਵਗ ਦਰਿਆਏ।
ਮਹਾਰਾਜ ਜੀ ਨੇ ਨਾ ਵੇਖਿਆ ਵੀ ਜਦੋਂ ਮੀਂਹ ਪਿਆ ਨਾ ਤੇ ਖੇਤਾਂ ਵਿੱਚ ਪਾਣੀ ਭਰ ਗਿਆ, ਤੇ ਦੂਰੋਂ ਪਾਣੀ ਭਰਿਆ ਵੇਖ ਕੇ ਛੱਪੜਾਂ ਤਲਾਬਾਂ ਵਿੱਚ ਮਹਾਰਾਜ ਜੀ ਕਹਿੰਦੇ, ਓ ਵੇਖੋ ਸਿੱਖੋ ਦਰਿਆ ਪੇ ਵਗਦੇ ਨੇ, ਕਿੱਡੇ ਸੋਹਣੇ ਦਰਿਆ ਵਹਿ ਰਹੇ ਨੇ। ਏਦਾਂ ਜਦੋਂ ਮਹਾਰਾਜ ਜੀ ਨੇ ਬਚਨ ਕੀਤਾ,
ਭੂਮ ਭਵਗਿਆ ਮਾਲਵੇ ਆਏ।
ਮਹਾਰਾਜ ਜੀ ਕਹਿੰਦੇ ਭਾਈ ਇਹ ਧਰਤੀ ਮਾਲਵੇ ਦੀ ਧਰਤੀ ਹੋਵੇਗੀ। ਵੈਸੇ ਖਾਲਸਾ ਜੀ ਪਹਿਲਾਂ ਮਾਲਵਾ ਜਿਹੜਾ ਉਜੈਨ ਦਾ ਇਲਾਕਾ ਹੈ ਨਾ, ਉਜੈਨ, ਉਜੈਨ ਨੂੰ ਮਾਲਵਾ ਕਹਿੰਦੇ ਸਨ। ਉੱਥੇ ਬਹੁਤ ਜ਼ਿਆਦੀਆਂ ਫਸਲਾਂ ਹੁੰਦੀਆਂ ਸੀ, ਹਰ ਪ੍ਰਕਾਰ ਦਾ ਫਲ ਹੁੰਦਾ ਸੀ, ਇਸ ਕਰਕੇ ਉਹਨੂੰ ਮਾਲਵਾ ਕਿਹਾ ਜਾਂਦਾ ਸੀ ਉਜੈਨ ਦੇ ਇਲਾਕੇ। ਮਹਾਰਾਜ ਜੀ ਨੇ ਆਖਿਆ ਬਈ ਸਾਡਾ ਮਾਲਵਾ ਹੈ, ਇਹ ਧਰਤੀ ਮਾਲਵੇ ਦੀ ਧਰਤੀ ਸਦਾਵੇਗੀ।
ਸੁਣ ਬੱਤੀ ਜੰਗਲਨ ਦੀ ਨੋ ਮੋੜ।
ਮਹਾਰਾਜ ਜੀ ਨੇ ਆਖਿਆ ਨਾ ਵੀ ਦਰਿਆ ਵਗਦੇ ਨੇ, ਵੇਖੋ ਫਸਲਾਂ ਕਿੰਨੀਆਂ ਸੋਹਣੀਆਂ ਕਣਕਾਂ ਲਹਿਰਾ ਰਹੀਆਂ ਨੇ। ਤੇ ਉਸ ਵਕਤ ਇਹਨਾਂ ਨੇ ਮਹਾਰਾਜ ਜੀ ਦਾ ਬਚਨ ਮੋੜ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਬਚਨ ਮੋੜ ਕੇ ਕਹਿੰਦੇ, ਮਹਾਰਾਜ ਇੱਥੇ ਕਿੱਥੇ ਦਰਿਆ, ਇਹ ਤਾਂ ਹੁਣ ਪਾਣੀ ਇਕੱਠਾ ਹੋਇਆ ਤੇ ਕੁਝ ਸਮੇਂ ਬਾਅਦ ਇਹ ਧਰਤੀ ਵਿੱਚ ਦਬ ਜਾਣਾ।
ਜਲ ਜਾਓਗੋ ਕਲ ਆਪਣੀ ਥੋੜ।
ਅੱਜ ਦਿਸਦਾ ਕਿਉਂਕਿ ਮੀਂਹ ਪਿਆ ਤਾਜ਼ਾ ਤੇ ਪਾਣੀ ਇਕੱਠਾ, ਕੱਲ ਨੂੰ ਮਹਾਰਾਜ ਇਹ ਪਾਣੀ ਦਿਸਣਾ ਹੀ ਨਹੀਂ, ਇਹ ਤਾਂ ਧਰਤੀ ਦੇ ਵਿੱਚ ਹੀ ਕਿਤੇ ਸਮਾ ਜਾਣਾ, ਨਜ਼ਰ ਨਹੀਂ ਆਉਣਾ। ਮਹਾਰਾਜ ਇੱਥੇ ਦਰਿਆ ਕਿੱਥੇ ਤੇ ਇੱਥੇ ਫਸਲਾਂ ਕਿੱਥੇ?
ਫਿਰ ਸਤਿਗੁਰ ਉਹਨ ਬਚਨ ਸੁਣਾਏ।
ਮਹਾਰਾਜ ਜੀ ਫਿਰ ਬੋਲੇ, ਕਲਗੀਧਰ ਜੀ ਕਹਿਣ ਲੱਗੇ,
ਹਮ ਚਾਹੇ ਮਾਲਵੇ ਬਣਵਾਏ।
ਮਹਾਰਾਜ ਜੀ ਕਹਿੰਦੇ ਭਾਈ ਅਸੀਂ ਤਾਂ ਚਾਹੁੰਦੇ ਸੀ ਵੀ ਇਸ ਇਲਾਕੇ ਨੂੰ ਮਾਲਵਾ ਬਣਾ ਦਈਏ, ਇਸ ਧਰਤੀ ਨੂੰ ਮਾਲਵਾ ਬਣਾ ਦਈਏ।
ਕਮਾਦ ਕਣਕ ਚਾਵਲ ਬਿਜਵਾਏ।
ਚਾਹੁੰਦੇ ਸੀ ਇੱਥੇ ਵੀ ਕਮਾਦ ਹੋਵੇ, ਇੱਥੇ ਵੀ ਕਣਕਾਂ ਹੋਣ, ਇੱਥੇ ਵੀ ਚੋਲਾਂ ਦੀ ਫਸਲ ਹੋਵੇ।
ਰੰਦ ਭੂਮ ਕੀ ਬਰਕਤ ਜਮਾਏ।
ਜਿਹੜੀ ਬਰਕਤ ਸਰਹੰਦ ਦੀ ਧਰਤੀ ਵਿੱਚ ਹੈ, ਉਹ ਸਰਹੰਦ ਦੀ ਧਰਤੀ ਦੀ ਬਰਕਤ ਸਾਰੀ ਅਸੀਂ ਇੱਥੇ ਜਮਾਣਾ ਚਾਹੁੰਦੇ ਹਾਂ, ਉਹ ਅਸੀਂ ਇੱਥੇ ਲੈ ਕੇ ਆਉਣਾ ਚਾਹੁੰਦੇ ਹਾਂ।
ਤੋ ਡੱਲੇ ਸਿੰਘ ਮੋੜੀ ਬਾਤ।
ਮਹਾਰਾਜ ਜੀ ਦਾ ਇਹ ਬਚਨ ਸੁਣ ਕੇ ਭਾਈ ਡੱਲ ਸਿੰਘ ਨੇ ਮਹਾਰਾਜ ਜੀ ਦਾ ਬਚਨ ਮੋੜ ਦਿੱਤਾ।
ਹਮ ਮੋਟ ਬਾਜਰੀ ਭਲੇ ਲਗਾਤ।
ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ, ਸਾਡੇ ਤਾਂ ਇੱਥੇ ਮੋਠ ਬਾਜਰੀ ਲਾਉਂਦੇ ਹਾਂ, ਉਹੀ ਭਲੀ ਆ ਸਾਡੇ ਵਾਸਤੇ। ਮਹਾਰਾਜ ਜੇ ਕਣਕਾਂ ਆਉਣਗੀਆਂ, ਵਧੀਆ ਫਸਲਾਂ ਆਉਣਗੀਆਂ, ਮੁੜ ਕੇ ਬਾਦਸ਼ਾਹ ਨੇ ਸਾਡੇ ਤੋਂ ਵੀ ਟੈਕਸ ਲਾ ਦੇਣਾ, ਸਾਨੂੰ ਵੀ ਪਰੇਸ਼ਾਨ ਕਰੇਗਾ। ਮਹਾਰਾਜ ਸੱਚੇ ਪਾਤਸ਼ਾਹ ਆਖਿਆ, ਉਹ ਭਾਈ ਡੱਲ ਸਿਆ ਇਹ ਕੀ ਕੀਤਾ ਤੁਸੀਂ?
ਦੋਏਰਾ ਤੋ ਸਤਿਗੁਰ ਗੁੱਸੋ ਕੀਓ, ਤੁਮ ਮਾਰਾ ਜੰਗਲੀ ਥਾਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵੇਲੇ ਥੋੜਾ ਜਿਹਾ ਨਾਰਾਜ਼ ਵੀ ਹੋਏ ਭਾਈ ਡੱਲੇ ਤੋਂ। ਕਹਿੰਦੇ ਭਾਈ ਡੱਲ ਸਿੰਘ, ਜੇ ਤੂੰ ਸੱਤ ਬਚਨ ਕਹਿੰਦਾ ਨਾ ਤੇ ਹੁਣੇ ਸਾਰੀ ਧਰਤੀ ਮਾਲਵਾ ਬਣ ਜਾਣੀ ਸੀ, ਹੁਣੇ ਦਰਿਆ ਵਗਣੇ ਸਨ, ਹੁਣੇ ਇਹ ਸਾਰੇ ਜੰਗਲ ਦੇ ਇਲਾਕੇ ਨੂੰ ਮਾਲਵਾ ਕਿਹਾ ਜਾਣਾ ਸੀ।
ਤੁਮ ਮਾਰਾ ਜੰਗਲੀ ਥਾਏ।
ਤੁਸੀਂ ਜੰਗਲੀ ਬਿਰਤੀ ਰੱਖਦੇ ਹੋ, ਜੰਗਲ ਦੇ ਇਲਾਕੇ ਦੇ ਲੋਕ ਹੋ, ਤੁਹਾਡੀ ਬਿਰਤੀ ਵੀ ਜੰਗਲੀ ਹੈ।
ਹਮ ਭੂਮ ਬਨਾਵਨ ਮਾਲਵਾ, ਨਿਹਾਲ ਜਾਵੇਂ ਤੁਮੇ ਕਰਾਏ।
ਅਸੀਂ ਤਾਂ ਇਹਨੂੰ ਮਾਲਵਾ ਬਣਾਉਣਾ ਚਾਹੁੰਦੇ ਸੀ ਤੇ ਤੁਹਾਨੂੰ ਨਿਹਾਲ ਕਰਨਾ ਚਾਹੁੰਦੇ ਸੀ, ਪਰ ਹੁਣ ਇਹ ਬਚਨ ਕੁਝ ਸਮਾਂ ਪਾ ਕੇ ਪੂਰਾ ਹੋਵੇਗਾ। ਖਾਲਸਾ ਜੀ ਜਦੋਂ ਇਹ ਕਥਾ ਲਿਖੀ ਹੈ ਉਦੋਂ ਵੀ ਇਹ ਇਲਾਕੇ ਦੇ ਵਿੱਚ ਫਸਲ ਨਹੀਂ ਸੀ ਹੁੰਦੀ, ਨਾ ਹੀ ਪਾਣੀ ਹੁੰਦੇ ਸਨ। ਬਾਅਦ ਵਿੱਚ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਪੂਰੇ ਹੋਏ ਤੇ ਜੰਗਲ ਦੇ ਇਸ ਇਲਾਕੇ ਨੂੰ ਹੁਣ ਮਾਲਵਾ ਕਿਹਾ ਜਾਂਦਾ। ਹਰ ਪ੍ਰਕਾਰ ਦੀਆਂ ਫਸਲਾਂ ਇੱਥੇ ਪੈਦਾ ਹੁੰਦੀਆਂ ਨੇ।
ਦੋਹੇਰਾ ਸਤਿਗੁਰ ਤਲਵੰਡੀ ਖੜੇ ਧਿਆਨ ਸੁਕੇਤ ਲਗਾਏ।
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਇੱਕ ਦਿਨ ਰਾਏ ਇੱਥੇ ਹੀ ਤਲਵੰਡੀ ਸਾਹਿਬ ਖੜੇ ਸਨ, ਭਾਵ ਦਮਦਮਾ ਸਾਹਿਬ, ਤੇ ਗੁਰਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਧਿਆਨ ਦੇ ਵਿੱਚ ਉੱਤਮ ਵਿਚਾਰ ਦੇ ਨਾਲ ਨੇਕ ਖਿਆਲ ਆਪਣੇ ਹਿਰਦੇ ਚ ਧਾਰਨ ਕੀਤਾ ਹੈ।
ਆਏ ਦੱਖਣੋ ਇੱਕ ਸਿੱਖ ਕਹੇ ਪਯੋ ਨੁਰੰਗ ਦੋਜ ਕਰਾਏ।
ਇਹਨੇ ਨੂੰ ਇੱਕ ਸਿੱਖ ਕਿਤੇ ਦੱਖਣ ਦਿਸ਼ਾ ਚੋ ਆਇਆ ਉਹਨੇ ਮਹਾਰਾਜ ਜੀ ਨੂੰ ਦੱਸਿਆ, ਕਲਗੀਧਰ ਜੀ ਪਾਪੀ ਨੁਰੰਗਾ ਚਲਾਣੇ ਕਰ ਗਿਆ ਹੈ, ਨੁਰੰਗੇ ਪਾਪੀ ਦਾ ਇੰਤਕਾਲ ਹੋ ਗਿਆ, ਉਹ ਦੋਜਕਾਂ ਦੀ ਅੱਗ ਨੂੰ ਚਲਾ ਗਿਆ ਸੜਨ ਵਾਸਤੇ।
ਪਈ ਸੁਣ ਸਤਿਗੁਰੂ ਬਚਨੇ ਉਚਾਰੇ।
ਸੁਣ ਕੇ ਕਲਗੀਧਰ ਜੀ ਨੇ ਫਿਰ ਇਹ ਬਚਨ ਉਚਾਰੇ।
ਉਸ ਲੜਾਈ ਸੁੱਤ ਦਈਐ ਮਾਰੇ।
ਮਹਾਰਾਜ ਜੀ ਕਹਿੰਦੇ ਹੁਣ ਸਮਾਂ ਆ ਗਿਆ ਵੀ ਉਹਦੇ ਪੁੱਤਰਾਂ ਦਾ ਜੰਗ ਕਰਾਈਏ, ਔਰੰਗਜ਼ੇਬ ਦੇ ਵੀ ਉਹਨਾਂ ਦੇ ਉਹਦੇ ਪੁੱਤਰਾਂ ਦੀ ਲੜਾਈ ਆਪਸ ਵਿੱਚ ਕਰਵਾਈਏ।
ਅਬ ਦੱਖਣ ਕੀ ਕਰੀਏ ਚੜਾਏ।
ਉਹ ਲੜਾਈ ਕਰਨ ਵਾਸਤੇ ਤਿਆਰ ਬੈਠੇ ਨੇ, ਉਧਰ ਬਹਾਦਰ ਸ਼ਾਹ ਤਿਆਰ ਬੈਠਾ ਹੈ ਲੜਨ ਵਾਸਤੇ। ਤੂੰ ਇਸ ਪ੍ਰਕਾਰ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਦੀ ਲੜਾਈ ਕਰਾਈਏ, ਤਾਰਾ ਆਜ਼ਮ ਦੀ ਤੇ ਇਹਨਾਂ ਦੋਹਾਂ ਦੀ, ਤੇ ਇਹਨਾਂ ਦੀ ਲੜਾਈ ਤੋਂ ਬਾਅਦ ਹੀ ਕੋਈ ਫੈਸਲਾ ਹੋਵੇਗਾ ਕਿ ਹਿੰਦੁਸਤਾਨ ਦਾ ਬਾਦਸ਼ਾਹ ਕੌਣ ਬਣੇਗਾ। ਤੋ ਮਹਾਰਾਜ ਸੱਚੀ ਪਾਤਸ਼ਾਹ ਜੀ ਨੇ ਏਦਾਂ ਵਿਚਾਰ ਕਰਕੇ ਦਮਦਮਾ ਸਾਹਿਬ ਤੋਂ ਦੱਖਣ ਦਿਸ਼ਾ ਨੂੰ ਚਾਲਾ ਪਾਇਆ।
ਸਿੰਘਨ ਗੁਰੂ ਚਿਰ ਸੁਣਾਏ।
ਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਸਿੰਘਾਂ ਨੂੰ ਹੁਕਮ ਸੁਣਾਇਆ,
ਦੋਹੇਰਾ ਸਤਿਗੁਰ ਆਖਿਓ ਡਲ ਸਿੰਘਾ ਚੱਲ ਤੂੰ ਅਮਰੇ ਨਾਲ।
ਮਹਾਰਾਜ ਜੀ ਜਦੋਂ ਚੱਲਣ ਲੱਗੇ ਤੇ ਭਾਈ ਡਲ ਸਿੰਘ ਨੂੰ ਹੁਕਮ ਕੀਤਾ, ਆਖਿਆ ਭਾਈ ਡਲ ਸਿੰਘ ਚੱਲ ਤੂੰ ਸਾਡੇ ਨਾਲ ਚੱਲ, ਤੈਨੂੰ ਅਸੀਂ ਨਾਲ ਲੈ ਕੇ ਚੱਲੀਏ।
ਤੁਮਕੋ ਦਿੱਲੀ ਪਤ ਕਰੋ ਉਹ ਪਤ ਦਿੱਲੀ ਗਾਲ।
ਮਹਾਰਾਜ ਜੀ ਕਹਿੰਦੇ ਚੱਲ ਭਾਈ ਡਲ ਸਿੰਘ ਸਾਡੇ ਨਾਲ ਚੱਲ, ਤੈਨੂੰ ਦਿੱਲੀ ਦੇ ਤਖ਼ਤ ਦਾ ਬਾਦਸ਼ਾਹ ਬਣਾਈਏ, ਕਿਉਂਕਿ ਦਿੱਲੀ ਦੇ ਪਾਤਸ਼ਾਹ ਦਾ ਤਖ਼ਤ ਇਸ ਵੇਲੇ ਖਾਲੀ ਹੈ, ਚੱਲ ਤੈਨੂੰ ਪਾਤਸ਼ਾਹੀ ਦੇ ਦਈਏ ਨਾਲ ਲਿਜਾ ਕੇ, ਔਰ ਤੈਨੂੰ ਦਿੱਲੀ ਦਾ ਪਤੀ ਜਿਹੜਾ ਹੈ ਇਸ ਵੇਲੇ ਦਿੱਲੀ ਪਤੀ ਜਿਹੜਾ ਉਹਨੂੰ ਗਾਲ ਕੇ ਤੈਨੂੰ ਉੱਥੋਂ ਦੀ ਬਾਦਸ਼ਾਹੀ ਦੇ ਦਈਏ।
ਜੋ ਪਏ ਟਿਗ ਡੱਲੇ ਥੋ ਖੜੋ ਲਗੋ ਪ੍ਰਾਤ।
ਡੱਲੇ ਦੇ ਨੇੜੇ ਉਹਦਾ ਛੋਟਾ ਭਾਈ ਖੜਾ ਸੀ।
ਕਹੀ ਡੱਲੇ ਵੱਲ ਮੋਲ ਮੁੱਕ ਬਾਤ।
ਜਿਹੜਾ ਡੱਲੇ ਦਾ ਛੋਟਾ ਭਰਾ ਸੀ ਉਹਨੇ ਜਦੋਂ ਸੁਣਿਆ ਨਾ ਮਹਾਰਾਜ ਜੀ ਦੇ ਬਚਨ ਵੀ ਕਹਿੰਦੇ ਚੱਲ ਤੈਨੂੰ ਦਿੱਲੀ ਦੀ ਪਾਤਸ਼ਾਹੀ ਦਈਏ, ਤੇ ਸੁਣ ਕੇ ਉਹ ਡੱਲੇ ਵੱਲ ਮੂੰਹ ਕਰਕੇ ਬੋਲਿਆ, ਕਹਿਣ ਲੱਗਾ
ਦਿਓਗ ਪਤਸ਼ਾਹੀ ਤੁਦ ਵੀ ਐਸੇ ਨਿਜ ਪੁੱਤਰਨ ਕੋ ਦੀਨੀ ਜੈਸੇ।
ਉਹਨੇ ਇੱਕ ਪ੍ਰਕਾਰ ਦਾ ਤਾਨਾ ਮਾਰਿਆ, ਕਹਿਣ ਲੱਗਾ ਆਪਣੇ ਭਰਾ ਡੱਲੇ ਨੂੰ, ਕਹਿੰਦੇ ਉਹ ਡੱਲਿਆ ਤੈਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਇਹੋ ਜਿਹੀ ਪਾਤਸ਼ਾਹੀ ਦੇਣਾ ਚਾਹੁੰਦੇ ਨੇ ਜਿਹੋ ਜਿਹੀ ਪਾਤਸ਼ਾਹੀ ਉਹਨਾਂ ਨੇ ਆਪਣੇ ਚਾਰਾਂ ਪੁੱਤਰਾਂ ਨੂੰ ਦਿੱਤੀ ਹੈ। ਵਿਚਾਰੇ ਪੁੱਤਰ ਮਰਵਾ ਦਿੱਤੇ, ਸ਼ਹੀਦ ਕਰਵਾ ਦਿੱਤੇ ਨੇ, ਤੇ ਜਿਹੋ ਜਿਹੀ ਪਾਤਸ਼ਾਹੀ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਦਿੱਤੀ ਆ, ਏਦਾਂ ਦੀ ਪਾਤਸ਼ਾਹੀ ਤੈਨੂੰ ਦਿੱਲੀ ਲਿਜਾ ਕੇ ਦੇਣਗੇ।
ਇਹੀ ਗੱਲ ਗੁਰਪ੍ਰੋਤ ਸੁਣੀ।
ਇਹ ਗੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇੱਕ ਸੇਵਕ ਗੁਰੂ ਕੁਲ ਪੁਰੋਹਿਤ ਨੇ ਸੁਣੀ।
ਬੋਲੇ ਉਹ ਗੁਰਸੰਘ ਉਹ ਸਿਰ ਧੁਨੀ।
ਉਹਨੇ ਸਿਰ ਧੁਨ ਕੇ ਮਹਾਰਾਜ ਜੀ ਨੂੰ ਇਹ ਗੱਲ ਬੜੇ ਦੁੱਖ ਨਾਲ ਸੁਣਾਈ ਕਿ ਸਤਿਗੁਰੂ ਜੀ ਵੀ ਡੱਲ ਸਿੰਘ ਦੇ ਭਰਾ ਨੇ ਆ ਗੱਲ ਕਹੀ ਆ, ਉਹਨੇ ਇਸ ਪ੍ਰਕਾਰ ਦਾ ਇਹ ਬੋਲ ਬੋਲਿਆ ਹੈ।
ਬਹੁਤ ਵਾਰ ਸਮਝਾਏ
ਮਹਾਰਾਜ, ਮੈਂ ਉਹਨੂੰ ਬੜਾ ਸਮਝਾਇਆ, ਉਹਨੂੰ ਆਖਿਆ ਬਈ ਏਦਾਂ ਦੇ ਬੋਲ ਨਹੀਂ ਬੋਲੀ ਦੇ, ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਾਨ ਦੇ ਖਿਲਾਫ ਏਦਾਂ ਦੇ ਕਬੂਲ ਨਹੀਂ ਕਹੀ ਦੇ।
ਏੜ ਜਟਨ ਕੱਚ ਲਿਓ ਕਹਾਏ।
ਪਰ ਮਹਾਰਾਜ ਜੀ ਇਹੋ ਜਿਹਾ ਉਹ ਮੂਰਖ ਸੀ, ਉਹਨੇ ਮੇਰੀ ਗੱਲ ਨਹੀਂ ਸੁਣੀ, ਉਹਨੇ ਮੇਰੀ ਗੱਲ ਨਹੀਂ ਮੰਨੀ।
ਯਾ ਜੰਗਲੀ ਜੱਟ ਗੁਣ ਨਿਤ ਨਵੇਂ ਚੈ।
ਮਹਾਰਾਜ ਜੰਗਲੀ ਲੋਕ ਨੇ, ਇਹਨਾਂ ਜੰਗਲੀ ਲੋਕਾਂ ਨੂੰ ਨਹੀਂ ਸਮਝ ਹੈ, ਇਹਨਾਂ ਅੰਦਰ ਕੋਈ ਸੋਝੀ ਨਹੀਂ ਹੈ, ਇਹ ਨਿਤ ਨਵਾਂ ਗੁਣ ਚਾਹੁੰਦੇ ਹਨ।
ਵੀ ਪਿੱਛੋਂ ਨਿੰਦਾ ਸੁਣਵਾਵੇ,
ਨਿਤ ਨਵਾਂ ਗੁਣ ਵੇਖ ਕੇ ਬਾਅਦ ਵਿੱਚ ਵੀ ਨਿੰਦਾ ਹੀ ਕਰਦੇ ਨੇ, ਬਾਅਦ ਵਿੱਚ ਵੀ ਨਿੰਦਾ ਦੇ ਆਲੋਚਨਾ ਦੇ ਬੋਲ ਬੋਲਦੇ ਨੇ।
ਕਯੋ ਗੁਰ हम जट छोड़े काए।
महाराज सच्चे पातशाह जी बोले कह लगे भाई फिर असी इन्हां नूं क्यों छड़िए।
प्रोहित कहो पुतले मुए अकवाए।
प्रोहित ने दसिया महाराज ने पुछया भी आख्या की है भाई इन्हां ने क्या की है। जेड़ा महाराज जी का सिख से प्रोहित उन्हें दसिया कह लगा महाराज ये कहते ने भी गुरु ने अपने पुत्र मरवा लए ने ते जिदा दी पातशाही उन्हें अपने पुत्रां नूं दित्ती है इदा दी भाई डलिया तेनू देणगे।
सतगुर कही पुत इस मर गए हम सिख पूत सुठांदे भए।
महाराज जी कह लगे भाई पुत्र एदे मरे ने साडे क्यों साडे तो साडे पुत्र सामने खड़े ने आ जिन्ने सिख ने ए साडे पुत्र ने ए मेरे सामने खड़े ने ए क्यों मरण मरे तो इन्हां दे पुत ने इन्हां दे मरणगे मेरे पुत्र तो मेरे सामने खलोते ने आ सिख आ मेरे प्यारे पुत्र हन।
इन पुत्रन के सीस पर वार दिए सुत चार चार मुए तो क्या हुआ जीवत कई हजार हम सिख पूत सुटांदे पए।
महाराज जी कहंदे आ मेरे सिख जिन्हां पुत्रां दे सिर तो मैं अपने चार पुत्र कुर्बान कीते ने ते चारां नूं वार के ए हजारां ही अपने पुत्र बना लए ने। जदों माता जी ने पुछिया सी आ के कलगीधर जी नूं दमदमा साहब महाराज मेरे लाल नजर नहीं आउंदे ते पातशाह ने आख्या वेख ए जिन्ने सिख बैठे ने ए तेरे ही लाल ने मैं चारा नूं वार के हजारा ही अपने पुत बना लए ने इन्हां दे सिरां तों अपने चारे पुत्र निशावर कर दिते ने कुरबान कर दिते ने वार दिते ने ते चार मुए ते की हो गया हाले हजारा पुत्र मेरे जिउंदे ने। बाकी कलगीधर ने जफरनामे विच भी औरंगजेब बादशाह नूं इह गल लिख के भेजी है। महाराज जी कहिंदे तूं कहिणा है कि मैं गुरु गोबिंद सिंह दे चार पुत्रां नूं मार के गल खत्म कर दिती है। कहिंदे नहीं मेरा ये नादी पुत्र तू खत्म करके ना समझ कि मैं ये अग बुझा दिती है जो गुरु गोबिंद सिंह ने लाई सी। पातशाह कहिंदे मेरा नादी खालसा हाले जिउंदा है बिंदी पुत्र मैं अपने कुर्बान कर दिते ने पर ये मेरा नादी पुत्र है खालसा उदों तक जिउंदा रहेगा जदों तक ये संसार रहेगा परमेश्वर रहेगा।
बोले सोनिया
खालसा जी खालसे पंथ दिया जड़ा अकाल पुरख दे पेट विच ने। खालसे पंथ दिया जड़िया जड़ा ने ना ये अकाल पुरख दे पेट च ने इसे करके दे नादर खत्म नहीं कर सके अबदाली खत्म नहीं कर सकया मेर मन्नू खत्म नहीं कर सकया जकरिया खत्म नहीं कर सकया क्योंकि खालसे पंथ दिया जड़ा अकाल पुरख दे पेट विच ने हुण अकाल पुरख दे पेट नूं पाड़न दी ताकत किसे विच नहीं है। इस करके पंथ सदीव रहेगा जदों तक अकाल पुरख रहेगा। महाराज जी कहंदे मेरा खालसा मेरा पुत्र है ए मेरे सामने खड़े ने क्यों मरणगे ए मरे हुए ने।
सतगुरु कही पुत इस मर गए।
महाराज कहंदे इहदे पुत्र मर गए हन
इतनी कहन तुरत डले पुत मरा।
कहण दी देरी सी कुछ समा पा के डले दे जेड़े पुत्र सन एको एक पुत्र सी ओ मर गया।
तब डेरा गुर कूचा करा
गुरदेव ने इथो चाला पा दिता दमदमा साहब तो
गोवेरा नौ महीने नौ दिन है तलवंडी रखे मुकाम।
धर जी ने नौ महीने ते नौ दिन साबो की तलवंडी विखे डेरा रखिया नौ महीने ते नौ दिन सतगुरु सच्चे पातशाह इत्थे रहे हन।
डेरा तोरा रुख दखण छड़ तुरकन बड़ थाम।
महाराज जी ने दखण दिशा वाले पासे अपना डेरा तोरिया दखण दखण दिशा वाले पासे नूं महाराज जी ने चाला पाया है।
डला गुर ते बेमुख पयो
भाई डल सिंह जी सतगुरां तो बेमुख हो गए
दे तिन डेरन तुरत मुड़ पयो।
दो चार डेरे मजलां ते गया सतगुरां दे नाल ते एक दिन रात नूं ही सवेरे सवेरे अमृत वेले ही डला पहरे ते खलोता ते सवेरे सवेरे ही परिक्रमा करके निकल गया। उत्थे एक कल्ला फकीर खलोता सी ਡੱਲਾ ਚਲਾ ਗਿਆ। ਮਹਾਰਾਜ ਸੱਚੇ ਪਾਤਸ਼ਾਹ ਆਖਿਆ, ਡੱਲਿਆ ਆ ਜਾ, ਰੋਜ਼ ਪੀੜ੍ਹੀ ਜਿੰਨੀ ਥਾਂ ਮੰਗਦਾ, ਅੱਜ ਤੈਨੂੰ ਜਗ੍ਹਾ ਦੇ ਦਈਏ ਸੱਚਖੰਡ ਦੇ ਵਿੱਚ। ਤੇ ਉਹ ਮੁਸਲਮਾਨ ਪੀਰ ਸੀ, ਉਹਨੇ ਵੇਖਿਆ ਸੀ ਜਾਂਦੇ ਨੂੰ ਡੱਲੇ ਨੂੰ, ਉਹਨੇ ਆਖਿਆ ਨਾ ਡੱਲਾ ਨਾ ਮੱਲਾ, ਗੁਰੂ ਕੱਲਾ ਹੀ ਕੱਲਾ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਵੀ ਗੁਰੂ ਕਿਉਂ ਕੱਲਾ, ਗੁਰੂ ਨਾਲ ਅੱਲਾ। ਇਹ ਬਚਨ ਮਹਾਰਾਜ ਜੀ ਨੇ ਕੀਤੇ ਤੇ ਡੱਲਾ ਘਰ ਗਿਆ। ਇਹਦੇ ਬੱਚੇ ਪੁੱਤਰ ਤਾਂ ਇਹਦਾ ਚਾਲੇ ਪਾ ਗਿਆ, ਆਪ ਵੀ ਡੱਲਾ ਕੁਝ ਸਮੇਂ ਬਾਅਦ ਸਰੀਰ ਤਿਆਗ ਗਿਆ।
ਔਰ ਜੰਗਲੀ ਕਿਛ ਸੰਗ ਤੁਰੇ,
ਹੋਰ ਵੀ ਇੱਥੋਂ ਕੁਝ ਮਲਵਈ ਨਾਲ ਗਏ ਸਨ, ਜਿਹੜੇ ਰਸਤੇ ਵਿੱਚੋਂ ਹੀ ਸਾਥ ਛੱਡ ਕੇ ਮੁੜ ਆਏ।
ਬੇਈਮਾਨ ਹੋਏ ਉਹ ਵੀ ਮੁੜੇ,
ਉਹ ਵੀ ਬੇਈਮਾਨ ਹੋ ਕੇ ਵਾਪਸ ਮੁੜਾਏ।
ਉਤੋਂ ਕੋਲ ਸੋਢੀ ਕੋਠੇ ਵਾਲਾ,
ਗੁਰੂ ਕੇ ਕੋਠੇ ਨਗਰ ਵਾਲਾ ਸੋਢੀ ਕੌਲ ਸੀ, ਬਾਬੇ ਪ੍ਰਿਥੀ ਚੰਦ ਦੀ ਅੰਸ਼ ਵਿੱਚੋਂ।
ਉਹਨੇ ਸੁੱਤ ਲੱਗੇ ਲੱਗਿਓ ਹਮਾਰਾ,
ਸੁਣਿਆ ਵੀ ਮੇਰੇ ਪੁੱਤਰ ਭੈ ਸਿੰਘ ਹੋਣੀ ਗੁਰੂ ਸਾਹਿਬ ਦੇ ਨਾਲ ਦੱਖਣ ਦਿਸ਼ਾ ਨੂੰ ਚੱਲੇ ਨੇ।
ਉਨ ਮਗਰੋਂ ਦੀਵਾਨ ਦੁੜਾਏ,
ਸੁੱਤੀ ਕੌਲ ਨੇ ਆਪਣਾ ਦੀਵਾਨ ਦੁੜਾਇਆ ਵੀ ਮੇਰੇ ਪੁੱਤਰਾਂ ਨੂੰ ਦੱਖਣ ਚ ਪਤਾ ਨੀ ਕਿੱਧਰ ਗੁਰੂ ਜੀ ਲੈ ਜਾਣ, ਤੇ ਉਹਨਾਂ ਨੂੰ ਵਾਪਸ ਲੈ ਕੇ ਆਓ। ਏਦਾਂ ਇਹਨੇ ਹੁਕਮ ਕਰਕੇ ਆਪਣਾ ਦੀਵਾਨ ਭੇਜਿਆ।
ਸਣ ਪਲੰਗ ਉਸ ਚੱਕ ਲਿਆਏ,
ਪਲੰਗੇ ਸਮੇਤ ਹੀ ਭੈ ਸਿੰਘ ਨੂੰ ਚੁੱਕ ਕੇ ਵਾਪਸ ਲੈ ਆਏ।
ਜਬ ਸਤ ਗੁਰ ਸੋਢੀ ਬੁਲਵਾਇਓ, ਲੋਕਨ ਡੇਰਾ ਖਾਲੀ ਬਤਾਇਓ।
ਦਿਨ ਚੜਿਆ, ਮਹਾਰਾਜ ਜੀ ਨੇ ਪੁੱਛਿਆ ਬਈ ਸੋਢੀ ਕੌਲ ਹੈ, ਸੋਢੀ ਭੈ ਰਾਮ ਹੈਗਾ, ਉਹਨੂੰ ਲਿਆਓ ਬੁਲਾ ਕੇ। ਜਦੋਂ ਜਾ ਕੇ ਵੇਖਿਆ ਵੀ ਉਹਦਾ ਡੇਰਾ ਖਾਲੀ, ਨਾ ਉਹਦਾ ਪਲੰਗਾ ਤੇ ਨਾ ਉਹ ਆਪ, ਕਹਿਣ ਲੱਗੇ ਮਹਾਰਾਜ ਉਹ ਤਾਂ ਕਿਤੇ ਪਲੰਗੇ ਸਮੇਤ ਹੀ ਚਲਾ ਗਿਆ।
ਇਸ ਤੋਰ ਬੋ ਲੋਕ ਨੱਠ ਆਏ,
ਇਸ ਤਰ੍ਹਾਂ ਕਈ ਲੋਕ ਮਹਾਰਾਜ ਜੀ ਦਾ ਸਾਥ ਛੱਡ ਕੇ ਆਏ।
ਉਹ ਨੱਠ ਜੰਗਲੀ ਗੁਰੈ ਤਕਾਏ,
ਇਸ ਤਰ੍ਹਾਂ ਇਹ ਕੁਝ ਜਿਹੜੇ ਮਲਵਈ ਸਨ ਗੁਰੂ ਸਾਹਿਬ ਜੀ ਨੇ ਵੇਖਿਆ ਵੀ ਛੱਡ ਕੇ ਜਾਣ ਵਾਲੇ ਨੇ।
ਰਹੇ ਮੌਜੂਦ ਗੁਰ ਸੰਗ ਘਰ ਚਾਰ,
ਖਾਲਸਾ ਜੀ ਜਿਹੜੇ ਚਾਰ ਘਰ ਸਨ, ਇਹਨਾਂ ਨੇ ਸਤਿਗੁਰਾਂ ਦਾ ਸਾਥ ਨਹੀਂ ਛੱਡਿਆ। ਜਿਹੜੇ ਮਾਲਵੇ ਦੇ ਇਲਾਕੇ ਦੇ ਚਾਰ ਘਰ ਸਨ ਗੁਰੂ ਘਰ ਦੇ ਪੁਰਾਤਨ ਸਿੱਖਾਂ ਦੇ, ਇਹਨਾਂ ਨੇ ਸਾਥ ਨਹੀਂ ਛੱਡਿਆ।
ਮੋਹਨ ਭਗਤੋ ਬੈਲੋ ਰੂਪੇ ਵਾਰ,
ਕਿਹੜੇ ਕਿਹੜੇ ਸਨ? ਭਾਈ ਮੋਹਨ ਜੀ, ਭਾਈ ਭਗਤੂ ਜੀ, ਭਾਈ ਬੈਲੋ ਜੀ ਔਰ ਭਾਈ ਰੂਪਾ ਜੀ, ਇਹਨਾਂ ਦੇ ਜਿਹੜੇ ਚਾਰ ਕੁੱਲਾਂ ਸਨ, ਇਹਨਾਂ ਦੇ ਅੱਗੇ ਜਿਹੜੇ ਪੁੱਤਰ ਪੋਤਰੇ ਸਨ, ਇਹਨਾਂ ਮਹਾਰਾਜ ਜੀ ਦਾ ਸਾਥ ਨਹੀਂ ਛੱਡਿਆ।
ਗਏ ਸਤਿਗੁਰੂ ਸੰਗ ਬਹੁ ਦੂਰ,
ਕਾਫੀ ਦੂਰ ਤੱਕ ਸਤਿਗੁਰਾਂ ਦੇ ਨਾਲ ਚੱਲ ਕੇ ਗਏ।
ਸੋ ਹਟੇ ਖੁਸ਼ੀ ਲੈ ਮੁਖੋਂ ਹਜ਼ੂਰ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਲੈ ਕੇ ਵਾਪਸ ਮੁੜ ਕੇ ਆਏ। ਗੁਰਦੇਵ ਪਾਤਸ਼ਾਹ ਦੀਆਂ ਖੁਸ਼ੀਆਂ ਲੈ ਕੇ ਭਾਈ ਰੂਪੇ ਦੇ ਪਰਿਵਾਰ ਨੂੰ ਮਹਾਰਾਜ ਜੀ ਨੇ ਬੜੀਆਂ ਖੁਸ਼ੀਆਂ ਦਿੱਤੀਆਂ। ਦੋਵੇਂ ਭਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ ਰੋਜ਼ ਨਿਤ ਨਵਾਂ ਪਲੰਗਾ ਬਣਾਉਂਦੇ ਸਨ ਜਿੱਥੇ ਸਤਿਗੁਰਾਂ ਨੇ ਡੇਰਾ ਕਰਨਾ, ਤੋ ਇਹਨਾਂ ਤੇ ਬੜੀ ਖੁਸ਼ੀ ਕਰਕੇ ਮਹਾਰਾਜ ਜੀ ਨੇ ਇਹਨਾਂ ਨੂੰ ਟੋਰਿਆ। ਤੋ ਇਸ ਤਰ੍ਹਾਂ ਬਹੁਤ ਸਾਰੇ ਪਰਿਵਾਰ ਮਹਾਰਾਜ ਜੀ ਦੀਆਂ ਖੁਸ਼ੀਆਂ ਵੀ ਲੈ ਕੇ ਆਏ ਮਾਲਵੇ ਦੇ ਇਲਾਕੇ ਤੇ, ਕਿਉਂਕਿ ਮਾਲਵੇ ਦੀ ਸਿੱਖੀ ਭਾਈ ਦਾਨ ਸਿੰਘ ਵਰਗੇ ਗੁਰਸਿੱਖਾਂ ਨੇ ਰੱਖੀ ਸੀ। ਤੋ ਮਾਲਵੇ ਦੀ ਸਿੱਖੀ ਦਾ ਬੀਜ ਵੀ ਰਿਹਾ। ਗੁਰਦੇਵ ਜਿਵੇਂ ਦੱਖਣ ਦਿਸ਼ਾ ਨੂੰ ਜਾ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।